एक के ओंकार सतगुर प्रसाद बावने अक्षर लोक तय सब किछ इन्हीं माए। ये अक्षर खिर जाएंगे वही अक्षर इन में नाए। जहाँ बोलते अक्षरावा जय बोलता मन न रहावा। बोल बोल मद है सोई जसो है तस लख न कोई। अल्लाह लइयो तइयो क्या कइयो कइयो तको पुकार। बटक बीज में रव रयो जाको तीन लोक विस्तार। अल्लाह लैंता भेद छे कछ कछ पाइयो भेद। उलट भेद मन भेदयो पाइयो अपंग छेद। तुरक तरीकत जानिए हिंदू वेद पुराण। मन समझावन कारणे कछुअक पड़िए ज्ञान। दुख रोग संताप उतरे सुनी सच्ची वाणी।
सतगुर प्रसाद बावन अखर लोक त्रे सब किछ इन्हीं माए। ये अखर खिर जाएंगे ओई अखर इन में नाए। जा बोलते अक्षर आवा जै बोलते मन न रावा। बोले बोल मद है सोई जसो है तस लखे न कोई। अले लयो त्यो क्या कयो कयो तको पुकार। बटक बीज में रव रियो जाको तीन लोक विस्तार। अले लहनता पीद छे उलट पीद मन पीदियो पायो अपंग अचीद।
दुख रोग संताप उतरे सुनी साची बाणी। गुरु जी साची बाजी प्यारी सात संगत जी अपनी विरती उस अकाल पुरख परमात्मा के चरणा दे नाल जोड़ो। कुछ घड़िया वास्ते इस संसार नूं त्याग करके उस शब्द नूं अपने ख्याल दे विच लिया। जिस नूं सुनन दे नाल जिस दे दीदार दे नाल इस आत्मा दी जन्म जन्मांतरा दी प्यास और भूख खत्म हो जाए। उस एक अकाल पुरख परमात्मा दी शरण दे विच आओ। जुड़ो शब्द दे नाल जो जड़ चेतन दे विच प्रत्यक्ष समाया होया है। दुख, रोग, संताप। दुख की है शरीर नू बहुत सारी वस्तु पदार्थ संबंध चाहिए है, जो नहीं मिलते उदो दुख प्रगट होता है। रोग, एक रोग है जन्म मरण का, किसनू लगा है? आत्मा नू। आत्मा रोगी है जन्म मरण की। आत्मा अमर है, ना जमदी है ना मरदी है। फिर ये रोग किस तरीके नाल लगा है? जदो आत्मा एक पिंजरे दे विच आंदी है, प्रत्यक्ष होंदी है, उसनु जन्म किया जाता है। जदो उस शरीर तो उसनु अलग कर दिता जाता है, उसकी मृत्यु कही जाती है। अनंत काल तो आत्मा इना मुल्का दे विच ठीक वैसे ही है जैसी अपने घरों आई सी। परमात्मा का अंश है, परमात्मा ही है। इस दे विच कदी भी ना कटाव आंदा है ना कदी बढ़ोतरी होंदी है। अपने आप दे विच ये पूर्ण है, इस करके इसनु अमर किया गया है। शरीर करके इस दे विच अभाव आंदा है। शरीर क्यों मिलता है इस ते भी विचार करांगे। इस वक्त ये रोगी है जन्म मरण की। एक जन्म दे रोग दुख बयान नहीं किते जा सकते। अनंत जन्मा दे, अनंत जूना दे इस दे रोग किस तरह बयान किते जा सकते हैं? संताप मानसिक विकार है। किसनु लगा है? मन नू लगा है। शरीर, आत्मा और मन, इन तीन चीजां दे विच अभाव चल रहा है। इसी नू इस वचन विच गुरु साहब ने स्पष्ट किया है, दुख, रोग और संताप। संताप नू एक मिसाल दे नाल असी समझ सकते हैं। मन मानसिक विकार किस तरीके नाल है? जदों ईर्ष्या दी अग दे विच जलदा है, निरंतर इसनु संताप पैदा होता है। जदों इस अग दा रूप बन जाता है, इस दे विच विकार आंदा है, इसनु एक संगी दी लोड़ पैंदी है ईर्ष्या दे कारण। इदे संग वास्ते इस दा व्याह कराया जांदा है बहुत ही खूबसूरत स्त्री दे नाल। उसका नाम की है? निंदा। इस ईर्ष्या दी अग दे विच जल रहे मन दा विवाह निंदा नाम दी खूबसूरत स्त्री दे नाल कर दिता जांदा है। हुण जदों व्याह हो गया, स्त्री घर दे विच आ गई, फिर लाजमी है कि संतान भी उत्पन्न होएगी। हुण संतान केड़ी है? पहले लड़की पैदा होती है, उस लड़की का नाम है कामना। इस जगत दियां जितनियां भी कामना ने ये सारियां इसके अंदरों प्रगट होने लग जाती है। क्यों? हुण ग्रस्थी हो गया, उसके बाद पुत्र भी पैदा होंदे। पहला पुत्र पैदा होया, उसका नाम रखा गया अहंकार। ਜੇਸ਼ ਪੁੱਤਰ ਹੈ। ਕਹਿੰਦੇ ਨੇ ਵੱਡਾ ਪੁੱਤਰ ਜੋ ਹੈ ਨਰਕਾਂ ਤੋਂ ਬਚਾ ਦਿੰਦਾ। ਕੈਸਾ ਪ੍ਰਣਥ ਲਾਇਆ ਜਾ ਰਿਹਾ, ਪੁੱਤਰ ਦਾ ਨਾਮ ਹੰਕਾਰ ਹੈ। ਹੋਰ ਵੀ ਪੁੱਤਰ ਪੈਦਾ ਹੋਏ, ਬਿਲਕੁਲ ਇੱਕ ਹੋਰ ਪੈਦਾ ਹੋ ਗਿਆ। ਜਦ ਹੰਕਾਰ ਆ ਗਿਆ ਘਰ ਦੇ ਵਿੱਚ, ਇੱਕ ਹੋਰ ਪੁੱਤਰ ਜਨਮ ਲਿਆ। ਇੱਕ ਨਾਲ ਕੁੰਬਾਰਾ ਨਹੀਂ ਚੱਲੇਗਾ, ਤਸੱਲੀ ਨਹੀਂ ਹੁੰਦੀ, ਸੰਤੋਸ਼ ਲਈ ਜੋੜੀ ਹੋਣੀ ਚਾਹੀਦੀ ਹੈ। ਹੁਣ ਉਸਦਾ ਨਾਮ ਕੀ ਹੈ? ਕ੍ਰੋਧ। ਹੁਣ ਕ੍ਰੋਧ ਵੀ ਘਰ ਦੇ ਵਿੱਚ ਆ ਗਿਆ। ਇਹ ਈਰਸ਼ਾ ਦਾ ਫਲ ਹੈ ਜਿਹੜੀ ਅਸਲੇ ਅੰਦਰ ਰੱਖੇ ਅਸੀਂ ਦਿਨ ਰਾਤ ਚੁਗਲੀਆਂ ਕਰਦੇ ਫਿਰਦੇ ਆ, ਦੂਸਰੇ ਨੂੰ ਨੀਚਾ ਦਿਖਾਉਂਦੇ ਫਿਰਦੇ ਆ। ਇਹ ਪਰਿਵਾਰ ਹੈ ਤੁਹਾਡਾ, ਅਜੇ ਵੀ ਤਸੱਲੀ ਨਹੀਂ ਹੋਈ, ਗ੍ਰਸਥੀ ਜਿਹਾ ਠਹਿਰਿਆ। ਕੁੱਲ ਚਲਾਣਾ ਹੈ, ਵੰਸ਼ ਪਰੰਪਰਾ ਨੂੰ ਅੱਗੇ ਕਰਨਾ ਹੈ। ਗੁਰੂ ਨਾਨਕ ਸਾਹਿਬ ਦਾ ਵੰਸ਼ ਕਿੱਥੇ ਹੈ? ਰਾਮ ਜੀ ਦਾ ਵੰਸ਼ ਕਿੱਥੇ ਹੈ? ਭਗਵਾਨ ਕਿਸ਼ਨ ਜੀ ਦਾ ਵੰਸ਼ ਕਿੱਥੇ ਹੈ? ਵਿਚਾਰ ਕੀਤੀ ਹੈ? ਪਰ ਸਾਨੂੰ ਕੁੱਲ ਚਲਾਣਾ ਹੈ, ਸਾਡਾ ਵੰਸ਼ ਜਿਹੜਾ ਸੰਸਾਰ ਦੇ ਵਿੱਚ ਛਾ ਜਾਏ, ਕੇਵਲ ਅਸੀਂ ਹੋਈਏ। ਇਸ ਈਰਸ਼ਾ ਦਾ ਨਤੀਜਾ ਹੈ। ਹੁਣ ਜਿਹੜੇ ਦੋ ਪੁੱਤਰ ਪੈਦਾ ਹੋਏ ਨੇ, ਜੁੜਵੇਂ ਨੇ, ਬੜਾ ਜ਼ੋਰ ਹੈ ਕਾਇਮ ਦਾ, ਧੀ ਨੇ ਬੜਾ ਜ਼ੋਰ ਮਾਰਿਆ। ਇਸ ਵਾਰੀ ਜੁੜਵਾਂ ਪੈਦਾ ਹੋਏ ਨੇ, ਉਹਨਾਂ ਦਾ ਕੀ ਨਾਂ ਹੈ? ਲੋਭ ਔਰ ਮੋਹ। ਇਹ ਚਾਰ ਪੁੱਤਰ ਆ ਗਏ ਘਰ ਦੇ ਵਿੱਚ। ਕਿਸ ਦਾ ਫਲ ਹੈ? ਈਰਸ਼ਾ ਦਾ। ਨਿੰਦਾ ਇਸਤਰੀ ਬਣ ਕੇ ਆ ਗਈ, ਕਾਮਨਾ ਧੀ ਬਣੀ ਹੋਈ ਹੈ। ਕੈਸਾ ਸੁੰਦਰ ਪਰਿਵਾਰ ਬਣ ਗਿਆ, ਬੜਾ ਪ੍ਰਸੰਨ ਹੈ, ਬਲਿਹਾਰ ਜਾਂਦਾ ਆਪਣੇ ਇਹਨਾਂ ਬੱਚਿਆਂ ਨੂੰ ਦੇਖਦੇ ਹੋਏ, ਨਿਰੰਤਰ ਕੁਰਬਾਨ ਹੋ ਰਿਹਾ, ਇਸ ਪਰਿਵਾਰ ਨੂੰ ਦੇਖਦਾ ਹੈ, ਸੁਣਦਾ ਹੈ, ਇਸ ਦੇ ਉੱਤੇ ਆਪਣੀ ਹਸਤੀ ਮਿਟਾ ਰਿਹਾ ਹੈ। ਇਸ ਪਰਿਵਾਰ ਦੇ ਵਿੱਚ ਰਚਣ ਵਾਲੀ ਆਤਮਾ ਦਾ ਨਤੀਜਾ ਕੀ ਹੈ? ਜਦੋਂ ਪਰਿਵਾਰ ਆ ਗਿਆ, ਬੱਚੇ ਖੇਡਣ ਨੂੰ ਮੰਗਦੇ, ਇਹ ਆਤਮਾ ਨੂੰ ਖੇਡਣ ਵਾਸਤੇ ਜਦੋਂ ਬਹੁਤ ਸ਼ੋਰ ਮਚਾਇਆ ਜਾਂਦਾ, ਤਾਂ ਮਾਂ ਕੀ ਕਹਿੰਦੀ ਹੈ? ਬੱਚਿਆਂ ਨੂੰ ਬਾਹਰ ਪਾਰਕ ਚ ਲੈ ਜਾ, ਝੂਲਾ ਖਿਡਾ ਦਿਓ, ਥੋੜਾ ਫੇਰ ਆਏਗਾ। ਹੁਣ ਫੇਰਨ ਵਾਸਤੇ ਪਾਰਕ ਕਿਹੜਾ ਹੈ? ਇਹ ਤਿੰਨ ਮੁਲਕ ਪਾਰਕ ਦੇ ਹਨ। ਇਹਨਾਂ ਪਾਰਕਾਂ ਦੇ ਵਿੱਚ ਇਹ ਆਤਮਾ ਘੁਮਾਈ ਜਾਂਦੀ ਹੈ। ਝੂਲੇ ਕਿਹੜੇ ਨੇ? 84 ਲੱਖ ਕਿਸਮ ਦੇ ਝੂਲੇ ਹਨ। ਇਹ ਆਤਮਾ ਨੇ ਆਪਣੇ ਝੂਲੇ ਆਪ ਹੀ ਤਿਆਰ ਕੀਤੇ ਨੇ, ਆਪ ਹੀ ਮੰਗ ਕੀਤੀ ਹੈ ਇਸ ਪਰਿਵਾਰ ਨੂੰ ਬਣਾ ਕਰਕੇ। ਇਹਨਾਂ ਝੂਲਿਆਂ ਨੂੰ ਝੂਲਦੀ ਹੋਈ ਆਤਮਾ ਬਹੁਤ ਪ੍ਰਸੰਨ ਹੁੰਦੀ ਹੈ। ਤੁਸੀਂ ਝੂਲੇ ਝੂਲਦੇ ਹੋ ਨਾ, ਬੱਚੇ ਕਿਤਨੇ ਪ੍ਰਸੰਨ ਹੁੰਦੇ ਨੇ। ਕਦੀ ਝੂਲਾ ਉੱਤੇ ਜਾਂਦਾ, ਕਦੀ ਥੱਲੇ ਆਉਂਦਾ, ਬਹੁਤ ਪ੍ਰਸੰਨ ਹੁੰਦਾ, ਕਲੇਜਾ ਮੂੰਹ ਨੂੰ ਆ ਜਾਂਦਾ, ਇੰਜ ਲੱਗਦਾ ਬਸ ਸਾਰਾ ਜਹਾਨ ਹੀ ਸਾਡੇ ਵਿੱਚ ਹੈ, ਅਸੀਂ ਸਭ ਤੋਂ ਉੱਤੇ ਹਾਂ। ਕਦੀ ਨਰਕਾਂ ਦੇ ਵਿੱਚ ਜਾਂਦੀ ਹੈ ਆਤਮਾ, ਕਦੀ ਸਵਰਗਾਂ ਦੇ ਵਿੱਚ, ਵਖੁੰਟਾਂ ਦੇ ਵਿੱਚ, ਕਦੀ ਨਿਚਲੀਆਂ ਜੂਨਾਂ ਦੇ ਵਿੱਚ, ਕਦੀ ਇੱਕ ਤੱਤ, ਕਦੀ ਦੋ, ਕਦੀ ਤਿੰਨ, ਕਦੀ ਚਾਰ, ਕਦੀ ਪੰਜ ਤੱਤਵਾਂ ਦਾ ਇਹ ਝੂਲਾ ਝੂਲਦੀ ਹੋਈ ਆਤਮਾ ਇਸ ਵਕਤ ਵੀ ਸਤਸੰਗ ਦਾ ਹਿੱਸਾ ਬਣੀ ਬੈਠੀ। ਹੁਣ ਇਹਨਾਂ ਝੂਲਿਆਂ ਨੂੰ ਝੂਲਣ ਵਾਸਤੇ ਕੋਈ ਸੇਵਕ ਵੀ ਚਾਹੀਦਾ, ਜ਼ਰੂਰ ਚਾਹੀਦਾ। ਮਾਂ ਨੇ ਜੇ ਵਚਨ ਕਰ ਦਿੱਤਾ, ਬੱਚਿਆਂ ਨੂੰ ਘੁਮਾ ਲਿਆ ਉਹ ਪਾਰਕ ਦੇ ਵਿੱਚ, ਬਹੁਤ ਜਿੱਦ ਕਰਦੇ ਨੇ, ਕੰਮ ਨਹੀਂ ਕਰਨ ਦਿੰਦੇ, ਕਹਿਣਾ ਨਹੀਂ ਮੰਨਦੇ। ਜਿਹੜੀ ਆਤਮਾ ਕਹਿਣਾ ਨਹੀਂ ਮੰਨਦੀ ਆਪਣੀ ਮਾਂ ਦਾ, ਇਹਨਾਂ ਝੂਲਿਆਂ ਨੂੰ ਝੁੱਲਣ ਵਾਸਤੇ ਇਹਨਾਂ ਪਾਰਕਾਂ ਦੇ ਵਿੱਚ ਭੇਜ ਦਿੱਤੀ ਜਾਂਦੀ ਹੈ। ਬੜੇ ਸੁੰਦਰ ਸੁੰਦਰ ਪਾਰਕ ਨੇ, ਤੁਲਸੀਦਾਸ ਜੀ ਨੇ ਬਿਆਨ ਕੀਤੇ 27 ਕਿਸਮ ਦੇ ਮੁੱਖ ਪਾਰਕ ਦੱਸੇ ਹਨ। ਇੱਕ ਇੱਕ ਪਾਰਕ ਨੂੰ ਬਿਆਨ ਕਰਨ ਲੱਗੀਏ ਤੇ ਕਈ ਗ੍ਰੰਥ ਬਣ ਜਾਣਗੇ, ਵਿਚਾਰ ਕਰਕੇ ਦੇਖ। ਔਰ ਝੂਲੇ ਝੁਲਾਣ ਵਾਸਤੇ ਉਸਨੇ ਇੱਕ ਸੇਵਕ ਵੀ ਰੱਖਿਆ, ਉਸਦਾ ਨਾਮ ਹੈ ਝੂਲੇ ਲਾਲ। ਬੜੇ ਸੁੰਦਰ ਸੁੰਦਰ ਝੂਲੇ ਝੁਲਾਉਂਦਾ। ਔਰ ਅਗਰ ਇਹਨਾਂ ਝੂਲਿਆਂ ਚੋਂ ਬਚਣਾ ਚਾਹੁੰਦਾ ਕੋਈ, ਜਿਹੜਾ ਬੱਚਾ ਕਹਿਣਾ ਮੰਨਦਾ ਮਾਂ ਦਾ, ਉਹ ਝੂਲੇ ਨਹੀਂ ਝੂਲਣ ਭੇਜੇ ਜਾਂਦੇ, ਉਸਨੂੰ ਥੋੜਾ ਜਿਹਾ ਝੰਝਟ ਪਾਲਣਾ ਪੈਂਦਾ। ਉਹ ਝੰਜਟ ਕਿਹੜਾ ਹੈ? ਰੈਤ ਮਰਿਆਦਾ ਦਾ ਝੰਜਟ ਹੈ। ਆਤਮਾ ਕਿਸੇ ਨਿਯਮ ਦੇ ਵਿੱਚ ਆਉਣਾ ਨਹੀਂ ਚਾਹੁੰਦੀ, ਝੰਜਟ ਨੂੰ ਪਾਲਣਾ ਨਹੀਂ ਚਾਹੁੰਦੀ, ਝੂਲੇ ਝੂਲਣਾ ਪਸੰਦ ਕਰਦੀ ਹੈ। ਉਸਦਾ ਵਿਸਤ੍ਰਿਤ ਸਰੂਪ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ। ਰਹਿਤ ਮਰਿਆਦਾ ਨਿਯਮ ਦਾ ਝੰਜਟ ਹੈ ਜਿਹੜਾ ਆਤਮਾ ਇਸ ਮਨੁੱਖ ਸਰੀਰ ਦੇ ਵਿੱਚ ਆ ਕਰਕੇ ਇਸ ਝੰਜਟ ਨੂੰ ਅਪਣਾ ਲੈਂਦਾ, ਹਜ਼ਮ ਕਰ ਜਾਂਦਾ ਹੈ, ਉਹ ਇਹ ਸਾਰੇ ਝੂਲੇ ਝੂਲਣਾ ਤੋਂ ਬਚ ਜਾਂਦਾ ਹੈ। ਤੇ ਕਿਆ ਉਸਨੂੰ ਕੋਈ ਫਲ ਵੀ ਮਿਲਦਾ? ਅਵਸ਼ ਮਿਲਦਾ ਹੈ। ਉਹ ਫਲ ਕਿਹੜਾ ਹੈ? ਬੜਾ ਛੋਟਾ ਜਿਹਾ ਫਲ ਹੈ। ਅਗਰ ਬਿਆਨ ਕਰਨ ਲੱਗੀਏ ਇਸ ਫਲ ਨੂੰ, ਇਸ ਦੀ ਰੰਗਤ ਨੂੰ, ਅਨੰਤ ਯੁੱਗ ਬੀਤ ਗਏ ਅੱਜ ਤੱਕ ਕੋਈ ਬਿਆਨ ਕਰਦਾ ਕਰਦਾ ਜਿਹੜਾ ਹੈ ਖਤਮ ਹੋ ਗਿਆ, ਪਰ ਉਸਨੂੰ ਪੂਰਾ ਦੱਸ ਨਹੀਂ ਸਕਿਆ। ਇਹ ਛੋਟਾ ਜਿਹਾ ਫਲ ਹੈ। ਇਸ ਸ੍ਰਿਸ਼ਟੀ ਦੇ ਵਿੱਚ ਸੜੀ ਸਭ ਤੋਂ ਛੋਟੀ ਵਸਤੂ ਹੈ, ਪਦਾਰਥ ਹੈ, ਉਸਨੂੰ ਨਾਮ ਕਿਹਾ ਗਿਆ ਹੈ ਸ਼ਬਦ ਪਰਮਾਤਮਾ। ਇਹ ਸਭ ਤੋਂ ਛੋਟੀ ਚੀਜ਼ ਹੈ, ਇਹ ਸਭ ਤੋਂ ਛੋਟਾ ਫਲ ਹੈ। ਉਸ ਝੰਜਟ ਨੂੰ ਅਪਣਾਉਣ ਵਾਲੀ ਆਤਮਾ ਦੇ ਝੋਲੀ ਦੇ ਵਿੱਚ ਟ੍ਰਾਂਸਫਰ ਕਰ ਦਿੱਤਾ ਜਾਂਦਾ ਹੈ। ਇਹ ਉਸਦੀ ਕਮਾਈ ਹੈ। ਇਸ ਛੋਟੇ ਜਿਹੇ ਫਲ ਨੂੰ ਪ੍ਰਾਪਤ ਕਰਨ ਦੇ ਬਾਅਦ ਉਹ ਆਤਮਾ ਇਹਨਾਂ ਮੁਲਕਾਂ ਦੇ ਵਿੱਚ ਕਦੀ ਨਜ਼ਰ ਨਹੀਂ ਆਉਂਦੀ। ਅਗਰ ਤੁਹਾਨੂੰ ਸ਼ੌਕ ਹੈ ਉਸ ਛੋਟੇ ਜਿਹੇ ਫਲ ਦਾ, ਤੇ ਥੋੜਾ ਜਿਹਾ ਝੰਜਟ ਅਵਸ਼ ਅਪਣਾਉਣਾ ਪਏਗਾ। ਅਗਰ ਝੰਜਟ ਅਪਣਾ ਲਓਗੇ, ਦੁੱਖ ਰੋਗ ਸੰਤਾਪ ਉਤਰੇ, ਇਹ ਉਤਰ ਜਾਏਗਾ। ਸੁਣੀ ਸਾਚੀ ਬਾਣੀ, ਸੱਚੀ ਬਾਣੀ ਸੁਣਨ ਦਾ ਵਿਸ਼ੇ ਹੈ। ਇਸ ਵਕਤ ਵੀ ਬਾਣੀ ਸੁਣ ਰਹੇ ਹਾਂ ਅਸੀਂ, ਸਾਰੇ ਜਗਤ ਦੇ ਵਿੱਚ ਬਾਣੀ ਦਾ ਪ੍ਰਚਾਰ ਹੋ ਰਿਹਾ ਹੈ। ਵਿਚਾਰ ਕਰਨਾ ਹੈ ਗੁਰੂ ਸਾਹਿਬਾਂ ਨੇ ਸੱਚਾ ਲਫ਼ਜ਼ ਕਿਉਂ ਇਸਤੇਮਾਲ ਕੀਤਾ ਹੈ, ਖਾਲੀ ਬਾਣੀ ਕਿਉਂ ਨਹੀਂ ਕਹਿ ਦਿੱਤਾ। ਸੱਚੇ ਦਾ ਭਾਵ ਹੈ ਕਿ ਕੋਈ ਐਸੀ ਬਾਣੀ ਹੈ ਜਿਹੜੀ ਇਹਨਾਂ ਪ੍ਰਚਾਰਿਤ ਕੀਤੀ ਗਈਆਂ ਬਾਣੀਆਂ ਤੋਂ ਅਲੱਗ ਦਰਜਾ ਰੱਖਦੀ ਹੈ, ਔਰ ਉਹੀ ਸੱਚੀ ਹੈ। ਜਿਹੜੀਆਂ ਬਾਣੀਆਂ ਇਸ ਜਗਤ ਦੇ ਵਿੱਚ ਪ੍ਰਚਾਰਿਤ ਨੇ, ਆਪਣੇ ਆਪਣੇ ਵਿਸ਼ੇ ਦੇ ਨਾਲ ਸੰਬੰਧ ਰੱਖਦੀਆਂ ਨੇ, ਉਹ ਆਪਣੇ ਵਿਸ਼ੇ ਦੇ ਪ੍ਰਤਲਕ ਸੱਚੀਆਂ ਹੋ ਸਕਦੀਆਂ ਹਨ, ਪਰ ਜਿਸ ਦੇ ਨਾਲ ਦੁੱਖ ਰੋਗ ਔਰ ਸੰਤਾਪ ਉਤਰੇ ਉਹ ਇਹ ਬਾਣੀਆਂ ਨਹੀਂ ਹਨ। ਗ੍ਰੰਥ ਸਾਹਿਬ ਦੇ ਵਿੱਚ ਜੋ ਬਾਣੀ ਦਰਜ ਹੈ, ਹੋਰ ਰਿਸ਼ੀਆਂ ਬੁਨੀਆਂ ਨੇ ਜੋ ਬਾਣੀ ਉਪਚਾਰਿਤ ਕੀਤੀ ਹੈ, ਪ੍ਰਗਟ ਕੀਤੀ ਹੈ, ਕਿਆ ਇਹ ਬਾਣੀਆਂ ਝੂਠੀਆਂ ਨੇ? ਨਹੀਂ, ਸੱਚੀਆਂ ਨੇ। ਕਿਉਂ? ਕਿਉਂਕਿ ਇਹ ਸੱਚ ਨੂੰ ਬਿਆਨ ਕਰਦੀਆਂ ਹਨ। ਵੇਦ ਕਤੇਬ ਕਹਿਮਤ ਝੂਠੇ, ਝੂਠਾ ਜੋ ਨਾ ਵਿਚਾਰੇ, ਬੇਈਮਾਨ ਹਨ, ਦਗਾਬਾਜ ਹਨ ਜਿਹੜੇ ਇਸ ਬਾਣੀ ਤੇ ਅਮਲ ਨਹੀਂ ਕਰਦੇ। ਤੁਹਾਡੇ ਗੁਰੂ ਦਾ ਵਚਨ ਹੈ, ਤੁਹਾਡੇ ਘਰ ਵੇਦ ਕਿਉਂ ਨਹੀਂ ਹੈ? ਕਿਉਂ ਨਹੀਂ ਕਿਤਾਬਾਂ ਤੁਹਾਡੇ ਘਰ ਦੇ ਵਿੱਚ ਮੌਜੂਦ? ਕਿਹੜੇ ਧਰਮ ਦੇ ਨਾਲ ਸੰਬੰਧ ਰੱਖਦੇ ਹੋ ਤੁਸੀਂ? ਤੁਹਾਡਾ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਤੁਹਾਡੇ ਗੁਰੂ ਦਾ ਵਚਨ ਹੈ। ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਗੁਰੂ ਦਾ ਦਰਜਾ ਦੇ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਚਰਨੀ ਲਾਇਆ, ਉਸ ਵਕਤ ਵਚਨ ਕੀਤਾ ਕਿ ਜੋ ਕੁਛ ਵੀ ਰਿਸ਼ੀ ਮੁਨੀਆਂ ਨੇ ਕਹਿਣਾ ਸੀਗਾ, ਜੋ ਵੀ ਗੁਰੂਆਂ ਨੇ ਕਹਿਣਾ ਸੀ, ਤਾਂ ਉਹ ਲਿਖ ਕਰਕੇ ਬਿਆਨ ਕਰ ਦਿੱਤਾ, ਇਹ ਤੁਹਾਡੀ ਭੇਟਾ ਦਿੱਤੀ ਹੈ। ਇਹ ਗੁਰੂ ਹੈ। ਜੋ ਗੁਰੂ ਵਚਨ ਕਰੇ ਉਸ ਤੇ ਕੁਰਬਾਨ ਹੋ ਜਾਣਾ ਹੈ। ਕਿਸ ਤਰੀਕੇ ਦੇ ਨਾਲ? ਮੱਥਾ ਟੇਕ ਕੇ ਗੋਲ ਗੋਲ ਘੁੰਮ ਕਰਕੇ? ਇਹ ਕੁਰਬਾਨੀ ਹੈ ਤੁਹਾਡੀ ਗੁਰੂ ਦੇ ਬਚਨਾਂ ਤੇ ਥੁੱਕ ਕਰਕੇ? ਸਿਮਰਤ ਸ਼ਾਸਤਰ ਵੇਦ ਵਿਖਾਣੀ, ਗੋਬਿੰਦ ਗੁਣ ਨਾਮ ਧੁਨ ਬਾਣੀ। ਸਿਮਰਤੀਆਂ ਦੇ ਵਿੱਚ, ਸ਼ਾਸਤਰਾਂ ਦੇ ਵਿੱਚ, ਵੇਦਾਂ ਦੇ ਵਿੱਚ ਇੱਕ ਉਸ ਪਰਮਾਤਮਾ ਦੀ ਬੰਦਗੀ ਕੀਤੀ ਗਈ ਹੈ, ਉਸ ਨੂੰ ਬਿਆਨ ਕੀਤਾ ਗਿਆ ਹੈ। ਕਿਉਂ ਨਹੀਂ ਤੁਸੀਂ ਵਿਚਾਰ ਕਰਦੇ ਉਸ ਦੇ ਉੱਤੇ? ਕਿਉਂ ਉਸ ਦੇ ਨਾਲ ਨਹੀਂ ਜੁੜਦੇ? ਕਿਆ ਗੁਰੂ ਦਾ ਵਚਨ ਨਹੀਂ ਹੈ? ਕਿਆ ਪੜ੍ਹ ਕਰਕੇ ਮੁਕਤ ਹੋ ਜਾਓਗੇ? या सत्संग सुन करके मुक्त हो जाओगे? पढ़िए जेते बरस बरस, पढ़िए जेते मास, पढ़िए जेती आरजा, पढ़िए जेते सास, नानक लेखा एक गल होर हो मैं चखना चाक। बरसों पढ़दा रह, महीनों पढ़दा रह, जेती आरजा उमर, जितनी उम्र है पढ़दा रह, जेते सास, जितनी प्राण शक्ति मिली है ना, पल पल श्वास श्वास पढ़दा रह, नानक लेखा एक गल। नानक साहब हुक्म करदे ने, अगर एक गल ना बनी, एक गल सिर्फ एक गल, वह गल केड़ी है? वह विचार करन वाली, आत्मा शब्द दे नाल जुड़ जाए, मिल जाए, उसनू प्राप्त कर ले। अगर ये गल ना बनी, होर हो मैं शैतान नू किया गया है, प्रतिफल नू किया गया है, ये शैतान दे हवाले जाएगा, शैतान दी क्रिया है पढ़ना लिखना, केवल अमल ना करना, चखना चाक, चख मारन दे बराबर है। सत्संग जी चख मार रही, कदों बंद करोगे? जितने जिए उतने ही लानत, जितनी लालत उतनी परमात्मा तो दूर, जितने परमात्मा तो दूर उतने झूले पक्के हो गए, झूलन वास्ते अवश्य जाना पेगा, झूले लाल जी मौजूद इंतजार कर रहे हो झूलिया के उत्ते, आओ विराजो, तख्तियां लग चुकियां नरकां दे विच, मत्था टेकन का विषय, गोल गोल घूमन का विषय नहीं है, गुरु का वचन है, वह गल बना ला, कदों बनानी है? जब तक अने प्राण शक्ति चल रही है, ये प्राण शक्ति गिनी हुई मिली है, ये दम हीरा लाल है, गिन गिन गुर को सौंप, कहता हूं कह जात हूं, कहूं बजावत ढोल, स्वासा बिरथा जात है तीन लोग का मोल, तिना लोगों की कीमत देने दे बाद तेन एक प्राण शक्ति फालतू दी नहीं मिलनी, एक अंदर दा साह बार बार दा अंदर आएगा या नहीं आएगा, ये कोई जिम्मेदारी नहीं, कोई पटा लिख के नहीं दे सकता। अपने सारे पीर कमंबर देवी देवता गुरु महाराज सारे कट्ठे कर लो, कहो जी सानू एक छा फालतू लैण दो, किसी ने नहीं देना, क्यों नियम ही इन्हां दे बनाए हुए ने, विचार करके देख लो, ये सा कित्थों आंदे ने, ओ बाणी केड़ी है जड़ी कल्याण कर दवे, ये विचार करन दा अज दा विषय है, विचार करके देखो। जितनी भी बाणी बयान की जा रही है अज तक हो चुकिया ने, इस बाणी नू ए कहो कि ए आत्मा अपने घर चली जावे, सानू उथे पहुंचा दे, ए सारियां बाणियां शर्मा जानगे, जड़ी बोली जा रही है ए भी शर्मा जाएगी, जड़ी हुणे पढ़ी सी ओ भी शर्मा जाएगी, पूरे श्री गुरु ग्रंथ साहब दे नाल जितने भी ऋषि मुनिया ने प्रचार किते ने, ए लफज ने अज दे शब्द स्पष्ट बयान किया गया, 52 अखर लोक त्रै सब कुछ नीमा, ए अखर किर जाएंगे, ओ अखर इनमें ना, ओ अखर कहना है लफज का विषय नहीं है, 52 अक्षर कितों आंदे ने, ये आज का विचार है। तीन लोग जड़े ने ये सारे ना 52 अक्षरां दे विच समाए हुए ने, इस ते आज असीं विचार करांगे किस तरीके दे नाल इस दे विच समाए ने, और वो केड़ा अक्षर है जड़ा इस दे विच नहीं है, ये रूहानी मंडला दे भेद ने, थोड़े लफजा दे विच बयान किया जाता है। अक्षर पुरुष जो है एक ताकत नू किया गया है, ए निर्मल शब्द नू लै करके पर ब्रह्म का निर्माण कर दी है आत्मा, और निरक्षर पुरुष अनहद नाद तो त्रिलोकी का निर्माण करने वाली ताकत नू किया गया है, यह है अक्षर। किन्ना कोलो अर्थ लैन जा रही है इस बाणी का, कोई बयान कर सकता है केड़ियां ताकत ने अक्षर और निरक्षर पुरुष? अनंत युग लग जाएंगे इन्हां ताकतां तक पहुंचने वास्ते, जिसनों कुछ सेकेंडा दे विच हुणे बयान कर दिता गया कि अक्षर कौन है निरक्षर कौन है, एक कमाई का विषय है। जो आत्मा देखती है उथे तक पहुंचती है, विचार करती है, ओही बयान कर सकती है, जिसनों बयान कराया जाता है, समझाया जाता है, दसिया जाता है। उस अक्षर पुरुष तक पहुंचने वास्ते लफजां दे विच ए बाणियां प्रचारित कीतियां जांदियां ने, लफजन 52 अक्षर। अगर इन्हां तो उम्मीद लगाओ कि आत्मा अपने घर सचखंड पहुंच जावे जिथे दी ए रहण वाली है, ए सारियां बाणियां श्री गुरु ग्रंथ साहब समेत समा शर्मा जानगियां, ए झूठियां साबित हो जानगियां। ਇਹ ਸਭ ਝੂਠੀਆਂ ਨੇ। ਹਾਂਜੀ ਸਭ ਝੂਠੀਆਂ ਨੇ। ਇਹਨਾਂ ਦਾ ਕੰਮ ਕੇਵਲ ਸਮਝਾਉਣਾ ਹੈ ਉਸ ਬਾਣੀ ਦੇ ਮੁਤਲਕ, ਉਹ ਬਾਣੀ ਕਿਹੜੀ ਹੈ, ਕਿੱਥੇ ਮਿਲਦੀ ਹੈ। ਅੰਤਰ ਜੋਤ ਨਿਰੰਤਰ ਬਾਣੀ ਸਾਚੇ ਸਾਹਿਬ ਸਿਓਲੇ ਬੁਲਾਈ, ਉਹ ਬਾਣੀ ਅੰਤਰ ਦੇ ਵਿੱਚ ਮਿਲਦੀ ਹੈ। ਪਿਛਲੇ ਸਤਸੰਗ ਵਿਚ ਬਿਆਨ ਕੀਤਾ ਸੀ ਹੁਕਮ, ਇਸ ਸਤਸੰਗ ਵਿਚ ਬਿਆਨ ਕੀਤਾ ਜਾ ਰਿਹਾ ਬਾਣੀ। ਇਸੀ ਨੂੰ ਨਾਮ ਕਿਹਾ ਹੈ, ਇਸੀ ਨੂੰ ਸ਼ਬਦ ਕਿਹਾ ਗਿਆ ਹੈ, ਇਸੀ ਨੂੰ ਬਾਣੀ ਕਿਹਾ ਗਿਆ ਹੈ। ਇਸ ਬਾਣੀ ਦੇ ਵਿੱਚੋਂ ਪ੍ਰਕਾਸ਼ ਆਉਂਦਾ ਹੈ, ਅੰਤਰ ਜੋਤ ਅੰਤਰ ਦੇ ਵਿੱਚ ਮਿਲਦੀ। ਕਿੱਥੇ? ਮਨੁੱਖੇ ਸਰੀਰ ਦੇ ਅੰਤਰ ਦੇ ਵਿੱਚ ਨਿਰੰਤਰ ਲਗਾਤਾਰ ਇਹ ਆਵਾਜ਼ ਆ ਰਹੀ ਹੈ ਜਿਸ ਨੂੰ ਬਾਣੀ ਕਿਹਾ ਗਿਆ ਹੈ। ਇਹ ਹੈ ਉਹ ਬਾਣੀ ਜਿਸ ਨੂੰ ਗੁਰੂ ਸਾਹਿਬਾਂ ਨੇ ਅੱਜ ਦੇ ਸ਼ਬਦ ਵਿਚ ਬਿਆਨ ਕੀਤਾ ਹੈ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਇਸ ਸੱਚੀ ਬਾਣੀ ਨੂੰ ਸੁਣੇ ਬਗੈਰ ਆਤਮਾ ਆਪਣੇ ਘਰ ਨਹੀਂ ਜਾ ਸਕਦੀ। ਇਹ ਸਾਧਨ ਹੈ, ਇੱਕ ਅਟ੍ਰੈਕਸ਼ਨ, ਗ੍ਰੈਵਿਟੀ ਵਾਕਣ ਖਿੱਚਦੀ ਇਹ ਆਤਮਾ ਨੂੰ, ਇਹ ਬਾਣੀ ਆਪਣੇ ਦੇ ਵਿਚ ਮਿਲਾ ਲੈਂਦੀ ਹੈ। ਦੋਨੋ ਇੱਕੋ ਹੀ ਧਾਤੂ, ਸੋਨਾ ਸੋਨੇ ਦੇ ਵਿਚ ਮਿਲ ਸਕਦਾ, ਲੋਹੇ ਦੇ ਨਾਲ ਨਹੀਂ ਮਿਲ ਸਕਦਾ। ਬੇਸ਼ੱਕ ਉਹਨਾਂ ਦੇ ਪਾਊਡਰਾਂ ਨੂੰ ਘੁਮਾਉਂਦੇ ਰਹੋ, ਮਿਲਾਉਂਦੇ ਰਹੋ, ਲਿਕੁਇਡ ਕਰ ਲਓ, ਤੁਹਾਨੂੰ ਇੰਝ ਲੱਗੇਗਾ ਦੋਨੋ ਮਿਲ ਗਏ ਨੇ, ਪਰ ਜਦੋਂ ਚਾਹੋ ਦੋਨਾਂ ਨੂੰ ਅਲੱਗ ਕਰ ਸਕਦੇ ਹੋ, ਕਿਉਂ? ਦੋਨਾਂ ਦੇ ਗੁਣ ਧਰਮ ਜਿਹੜੇ ਨੇ ਅਲੱਗ ਅਲੱਗ ਨੇ। ਸਾਰੇ ਗੁਣ ਧਰਮ ਜਿਹੜੇ ਨੇ ਅਲੱਗ ਹੋਣ ਦੇ ਬਾਅਦ ਇਹ ਬਾਣੀ ਔਰ ਆਤਮਾ, ਇਹ ਦੋਨਾਂ ਦੇ ਗੁਣ ਧਰਮ ਇੱਕੋ ਹੀ ਨੇ। ਕੇਵਲ ਔਰ ਕੇਵਲ ਇਸੀ ਬਾਣੀ ਨੂੰ ਸੁਣ ਕਰਕੇ, ਦੇਖ ਕਰਕੇ ਆਤਮਾ ਆਪਣੇ ਘਰ ਜਾ ਸਕਦੀ ਹੈ। ਕਿਸ ਤਰੀਕੇ ਦੇ ਨਾਲ ਇਸ ਮੁਲਕ ਦੇ ਵਿਚ ਜਦੋਂ ਅਸੀਂ ਮਿਸਾਲ ਦੇ ਰੂਪ ਦੇ ਵਿਚ ਦੇਖਦੇ ਹਾਂ, ਅਗਰ ਅਸੀਂ ਭਟਕ ਜਾਈਏ ਰਸਤਾ, ਆਪਣੇ ਘਰ ਜਾਣਾ ਚਾਹੀਏ, ਬਸਤੀ ਨੂੰ ਪ੍ਰਾਪਤ ਕਰਨਾ ਚਾਹੀਏ, ਤੇ ਕਿਸ ਤਰ੍ਹਾਂ ਕਰਾਂਗੇ? ਉਹਦਾ ਇੱਕੋ ਹੀ ਸਾਧਨ ਹੈ, ਜਾਂ ਤੇ ਅੱਖਾਂ ਨਾਲ ਦੇਖੀਏ ਜਾਂ ਕੰਨ ਨਾਲ ਸੁਣੀਏ। ਹੁਣ ਕੁੱਪ ਅੰਧਕਾਰ ਹੈ, ਕਿਸ ਤਰੀਕੇ ਨਾਲ ਦੇਖਿਆ ਜਾ ਸਕਦਾ? ਫਿਰ ਅਸੀਂ ਕੀ ਕਰਦੇ ਹਾਂ? ਧਰਤੀ ਦੇ ਕੰਨ ਲਾ ਕਰਕੇ ਆਵਾਜ਼ ਸੁਣਨ ਦੀ ਕੋਸ਼ਿਸ਼ ਕਰਦੇ ਹਾਂ। ਕੋਈ ਐਸੀ ਆਵਾਜ਼ ਸੁਣਾਈ ਦੇ ਦੇਵੇ ਮਨੁੱਖਾਂ ਦੇ ਬੋਲਣ ਦੀ, ਕੁੱਤਿਆਂ ਦੇ ਭੋਕਣ ਦੀ, ਪਰਿੰਦਿਆਂ ਦੀ, ਅਗਰ ਸਾਨੂੰ ਸੁਣਾਈ ਦੇ ਜਾਂਦੀ ਹੈ ਤੇ ਅਸੀਂ ਆਪਣੀ ਡਾਇਰੈਕਸ਼ਨ ਤੈਅ ਕਰ ਲੈਂਦੇ ਹਾਂ, ਉਸ ਡਾਇਰੈਕਸ਼ਨ ਦੀ ਤਰਫ਼ ਚੱਲ ਕੇ ਅਸੀਂ ਬਸਤੀ ਤੱਕ ਪਹੁੰਚ ਸਕਦੇ ਹਾਂ। ਦੂਸਰਾ ਸਾਧਨ ਕੀ ਹੈ? ਦੇਖਣ ਦਾ। ਅਸੀਂ ਪਹਾੜ ਦੇ ਉੱਤੇ ਚੜ ਜਾਈਏ, ਉੱਚੀ ਜਗ੍ਹਾ ਤੇ ਚੜ ਜਾਈਏ, ਚਾਰੋ ਤਰਫ਼ ਨਜ਼ਰ ਮਾਰ ਕੇ ਦੇਖੀਏ, ਅਗਰ ਮਨੁੱਖਾਂ ਦੀ ਬਸਤੀ ਹੋਏਗੀ, ਕਿੱਥੇ ਅੱਗ ਜਲ ਰਹੀ ਹੋਏਗੀ, ਕੋਈ ਲਾਈਟ ਦਾ ਨਿਸ਼ਕਾਰਾ ਹੋਏਗਾ, ਯਾਨੀ ਕੋਈ ਚਿੰਗਾਰੀ ਨਜ਼ਰ ਆਏਗੀ, ਤੇ ਅਸੀਂ ਉਸ ਚਿੰਗਾਰੀ ਨੂੰ ਦੇਖ ਕਰਕੇ ਆਪਣੀ ਡਾਇਰੈਕਸ਼ਨ ਤੈਅ ਕਰਦੇ ਹੋਏ ਅਸੀਂ ਉਸ ਬਸਤੀ ਤੱਕ ਪਹੁੰਚ ਸਕਦੇ ਹਾਂ। ਯਾਨੀ ਭੁੱਲੇ ਹੋਏ ਸੀ, ਘਰੋਂ ਦੂਰ ਸੀ, ਪਰ ਇਹਨਾਂ ਸਾਧਨਾਂ ਦੇ ਨਾਲ ਅਸੀਂ ਆਪਣੇ ਘਰ ਪਹੁੰਚ ਗਏ। ਸਤਸੰਗ ਜੀ, ਇਸੀ ਮਿਸਾਲ ਨੂੰ ਰੂਹਾਨੀਅਤ ਦੇ ਵਿਚ ਰੱਖ ਲੋ, ਠੀਕ ਇਹੀ ਮਿਸਾਲ ਜਿਹੜੀ ਹੈ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਦੇ ਦੇਗੀ। ਆਤਮਾ ਇਸ ਵਕਤ ਭੁੱਲੀ ਬੈਠੀ ਹੈ, ਅਨੰਤ ਜਨਮਾਂ ਤੋਂ ਭਟਕ ਰਹੀ ਹੈ, ਭੁੱਲ ਚੁੱਕੀ ਹੈ ਕੌਣ ਹੈ, ਪਰਮਾਤਮਾ ਦਾ ਅੰਸ਼ ਹੈ, ਅਹਿਮ ਬ੍ਰਹਮਸਮੀ, ਮੈਂ ਹੀ ਬ੍ਰਹਮ ਹੂੰ। ਰਿਸ਼ੀ ਮੁਨੀਆਂ ਨੇ ਜਦੋਂ ਇਹ ਨਾਰਾ ਲਗਾਇਆ, ਅਨਲ ਹੱਕ ਦਾ, ਹੱਕ ਬ੍ਰਹਮ ਹੈ, ਅਨਲ ਆਤਮਾ ਹੈ, ਮੈਂ ਪਰਮਾਤਮਾ ਹੂੰ, ਤੇ ਰਾਜੇ ਮਹਾਰਾਜਿਆਂ ਨੇ ਜਿਹੜੇ ਅੰਧੇ ਬਹਿਰੇ ਸਨ, ਉਹਨਾਂ ਨੇ ਕੀ ਨਤੀਜਾ ਕੱਢਿਆ? ਇਹ ਆਪਣੇ ਆਪ ਨੂੰ ਪਰਮਾਤਮਾ ਕਹਿੰਦਾ, ਇਸ ਨੂੰ ਸੂਲ ਦੇ ਦਿਓ, ਇਹਦੀ ਖਲ ਉਤਾਰ ਲੋ। ਸ਼ਮਤ ਅਬਰੇਜ ਦੀ ਖਲ ਉਤਾਰ ਲਿੱਤੀ ਗਈ ਸਿਰਫ ਇਸੀ ਗੱਲ ਨੂੰ ਕਹਿਣ ਤੇ, ਕਿਉਂ? ਭਾਵ ਨਹੀਂ ਸਮਝ ਸਕੇ। ਮਨਸੂਰ ਨੂੰ ਸੂਲ ਦੀ ਸਜ਼ਾ ਦੇ ਦਿੱਤੀ ਗਈ, ਬੰਦ ਬੰਦ ਕੱਟ ਦਿੱਤੇ ਗਏ, ਕਿਸ ਕਾਰਨ? ਕਿ ਉਸਨੇ ਇਹ ਕਿਹਾ ਸੀ, ਮੈਂ ਹੀ ਪਰਮਾਤਮਾ ਹਾਂ। ਉਪਨਿਸ਼ਦਾਂ ਦੇ ਵਿਚ ਰਿਸ਼ੀ ਮੁਨੀਆਂ ਨੇ ਇਸੀ ਚੀਜ਼ ਨੂੰ ਬਿਆਨ ਕੀਤਾ ਕਿ ਆਤਮਾ ਪਰਮਾਤਮਾ ਦਾ ਅੰਸ਼ ਹੈ, ਔਰ ਜਦ ਤੱਕ ਆਤਮਾ ਆਪਣੇ ਘਰ ਨਹੀਂ ਪਹੁੰਚੇਗੀ, ਉਹ ਮੁਕਤ ਨਹੀਂ ਹੋ ਸਕਦੀ। ਇਹ ਤੁਹਾਡੇ ਗ੍ਰੰਥਾਂ, ਪੋਥੀਆਂ, ਮੂਰਤੀਆਂ ਦਾ ਵਿਸ਼ਾ ਹੀ ਨਹੀਂ ਹੈ। ਇਹਨਾਂ ਦੋਨਾਂ ਸਤਸੰਗਾਂ ਚ ਗੁਰੂ ਸਾਹਿਬਾਂ ਨੇ ਸਭ ਦੀ ਅਵਸਥਾ ਜਿਹੜੀ ਹੈ ਬਿਲਕੁਲ ਸਪਸ਼ਟ ਕਰ ਦਿੱਤੀ ਹੈ। ਤੇ ਜੋ ਵਿਸ਼ੇ ਹੈ ਇਹ ਜਿੰਦੇ ਜੀ ਮਰ ਜਾਣ ਦਾ ਵਿਸ਼ੇ ਹੈ। ਜੀਵਿਤ ਮਰੀਏ ਬਵਜਲ ਤਰੀਏ, ਜਿੰਦੇ ਜੀ ਮਰਨ ਦਾ ਵਿਸ਼ੇ ਕਿਸ ਤਰ੍ਹਾਂ? ਜਦੋਂ ਆਤਮਾ ਅੰਤਰ ਦੇ ਵਿਚ ਇਸ ਸ਼ਬਦ ਨੂੰ ਪਕੜਦੀ ਹੈ, ਇਸ ਦੇ ਵਿਚੋਂ ਲਿਸ਼ਕਾਰਾ ਯਾਨੀ ਕਿ ਪ੍ਰਕਾਸ਼ ਜੋਤ ਆਉਂਦੀ ਹੈ, ਇਸ ਨੂੰ ਸੁਣਦੀ ਹੈ, ਆਪਣੀ ਡਾਇਰੈਕਸ਼ਨ ਨੂੰ ਤੈਅ ਕਰਦੀ ਹੈ, ਫਿਰ ਦੇਖਦੀ ਹੈ ਇਸ ਪ੍ਰਕਾਸ਼ ਦੇ ਵਿਚ, ਔਰ ਅਨੰਤ ਮੰਡਲਾਂ ਨੂੰ ਪਾਰ ਕਰਕੇ ਆਪਣੇ ਘਰ ਪਹੁੰਚ ਜਾਂਦੀ ਹੈ। ਉਹੀ ਮਿਸਾਲ ਹੈ ਜਿਸ ਤਰੀਕੇ ਦੇ ਨਾਲ ਭਟਕਿਆ ਹੋਇਆ ਆਪਣੀ ਬਸਤੀ ਨੂੰ ਪ੍ਰਾਪਤ ਹੋ ਜਾਂਦਾ ਹੈ। ਔਰ ਇਹ ਤਾਕਤ, ਇਹ ਨਿਯਮ ਆਦਿ ਤੋਂ ਹੈ, ਇਹ ਸ੍ਰਿਸ਼ਟੀ ਦੇ ਵਿਚ ਹਰ ਮਨੁੱਖ ਦੇ ਅੰਦਰ ਹੈ, ਚਾਹੇ ਉਹ ਕੋਈ ਚੋਰ ਹੈ, ਚਾਹੇ ਕੋਈ ਡਾਕੂ ਹੈ, ਚਾਹੇ ਕੋਈ ਮਜ਼ਦੂਰ ਹੈ, ਚਾਹੇ ਕੋਈ ਰਾਜਾ ਹੈ, ਚਾਹੇ ਕੋਈ ਰੰਗ ਹੈ, ਕੋਈ ਕਿਸੇ ਵੀ ਅਵਸਥਾ ਦੇ ਵਿਚ ਆਤਮਾ ਜਦੋਂ ਵੀ ਮਨੁੱਖ ਦੀ ਜੂਨ ਦੇ ਵਿਚ ਆ ਜਾਂਦੀ ਹੈ, ਇਹ ਸਾਧਨ ਉਸ ਨੂੰ ਸੁਭਾਵਿਕ ਰੂਪ ਦੇ ਨਾਲ ਪ੍ਰਾਪਤ ਹੋ ਜਾਂਦਾ। ਪਰਮਾਤਮਾ ਨੇ ਕਿਸੇ ਦੇ ਨਾਲ ਭਿੰਨ ਭੇਦ ਨਹੀਂ ਰੱਖਿਆ,
ਬਹੁਤ ਸਾਰੇ ਪਦਾਰਥ ਜਿਹੜੇ ਕਿ ਕਮਾਈ ਨਾਲ ਮਿਲਦੇ ਨੇ, ਹੋ ਸਕਦਾ ਕੋਈ ਰਾਜਾ ਕੋਈ ਰੰਗ ਹੈ, ਇਹ ਅਲੱਗ ਵਿਸ਼ੇ ਹੈ, ਪਰ ਰੂਹਾਨੀਅਤ ਦਾ ਵਿਸ਼ੇ ਆਤਮਾ ਕਲਿਆਣ ਨੂੰ ਪ੍ਰਾਪਤ ਹੋ ਜਾਵੇ, ਆਪਣੇ ਘਰ ਪਹੁੰਚ ਜਾਵੇ, ਉਹਦੇ ਵਾਸਤੇ ਪਰਮਾਤਮਾ ਨੇ ਕੋਈ ਪਿਲ ਪੇਜ ਨਹੀਂ ਰੱਖਿਆ। ਸਾਰਾ ਕੁਛ ਕੁਲ ਆਲਮ ਜਿਹੜਾ ਹੈ, ਜੋ ਬ੍ਰਹਮੰਡ ਹੈ ਸੋ ਹੀ ਪਿੰਡ, ਇਸ ਪਿੰਡ ਦੇ ਵੀ ਸਭ ਕੁਛ ਹੈ ਜੋ ਬ੍ਰਹਮੰਡ ਦੇ ਵਿੱਚ ਵਿਅਕਤ ਕੀਤਾ ਗਿਆ ਹੈ। ਹੁਣ ਵਿਚਾਰ ਕਰਨਾ ਹੈ ਕਿ ਇਹ ਬਾਣੀ ਕਿੱਥੇ ਮਿਲੇਗੀ, ਕਿਸ ਤਰੀਕੇ ਦੇ ਨਾਲ ਅਸੀਂ ਉਸ ਨੂੰ ਪ੍ਰਾਪਤ ਕਰ ਸਕਦੇ ਹਾਂ, ਉੱਥੇ ਤੱਕ ਪਹੁੰਚ ਸਕਦੇ ਹਾਂ। ਇਸ ਕਰਕੇ ਸਾਨੂੰ ਇਸ ਸਰੀਰ ਦਾ ਪੋਸਟਮਾਰਟਮ ਕਰਨਾ ਪਏਗਾ, ਇਸ ਸਰੀਰ ਦਾ ਚੀੜ ਫਾੜ ਕਰਾਂਗੇ ਤਾਂ ਜਾ ਕੇ ਸਾਨੂੰ ਪਤਾ ਚੱਲੇਗਾ। ਪਿਛਲੇ ਸਾਸੰਗ ਵਿੱਚ ਬਿਆਨ ਕੀਤਾ ਸੀ ਕਿ ਇਹ ਵੀ ਦੱਸਿਆ ਜਾਏਗਾ ਕਿ ਕਿਸ ਤਰੀਕੇ ਦੇ ਨਾਲ ਔਰ ਕਿਸ ਜਗ੍ਹਾ ਤੇ ਉਹਦੀ ਤਲਾਸ਼ ਕਰਨੀ ਹੈ। ਇੱਕ ਕਸੋਟੀ ਜਿਹੜੀ ਦਿੱਤੀ ਗਈ ਸੀ ਅਜੋਨੀ ਸਹਿਬੰਗ, ਯਾਨੀ ਜੋਨੀਆਂ ਤੋਂ ਰਹਿਤ ਔਰ ਆਪਣੇ ਆਪ ਤੋਂ ਜਿਹੜੀ ਤਾਕਤ ਹੈ ਉਹ ਇਹ ਬਾਣੀ ਹੈ, ਔਰ ਇਹ ਬਾਣੀ ਆਤਮਾ ਦਾ ਕਲਿਆਣ ਕਰਦੀ ਹੈ। ਇਸੀ ਕਰਕੇ ਇਸ ਨੂੰ ਸੱਚੀ ਬਾਣੀ ਕਿਹਾ ਗਿਆ ਹੈ, ਔਰ ਇਹ ਬਾਣੀ ਕਦੀ ਕਿਸੇ ਲਫ਼ਜ਼ਾਂ ਦੇ ਵਿੱਚ ਨਹੀਂ ਆਉਂਦੀ, ਇਹ ਆਤਮਾ ਦਾ ਵਿਸ਼ਾ ਹੈ, ਕੇਵਲ ਆਤਮਾ ਦੇਖਦੀ ਹੈ ਔਰ ਸੁਣਦੀ ਹੈ। ਹੁਣ ਵਿਚਾਰ ਕਰਕੇ ਦੇਖ ਲਓ ਅਸੀਂ ਕਿਹੜੀ ਬਾਣੀ ਕਰ ਰਹੇ, ਉਹ ਬਾਣੀਆਂ ਨੂੰ ਸੱਚੀਆਂ ਨੇ ਜਿਹੜੀਆਂ ਕੇਵਲ ਪਰਮਾਤਮਾ ਨੂੰ ਬਿਆਨ ਕਰਦੀਆਂ ਨੇ, ਕਿਉਂ ਆਤਮਾ ਦਾ ਕਲਿਆਣ ਹੋ ਜਾਂਦਾ, ਕੇਵਲ ਸੁਣਨ ਤੱਕ ਪੜ੍ਹਨ ਤੱਕ ਬਿਆਨ ਕਰਨ ਤੱਕ ਸੱਚੀਆਂ ਨੇ, 52 ਅੱਖਰਾਂ ਤੱਕ ਉਹਨਾਂ ਦਾ ਕੰਮ ਹੈ ਬਸ। ਉਸ ਤੋਂ ਅੱਗੇ ਅਗਰ ਕਲਿਆਣ ਕਰਨਾ ਚਾਹੀਏ ਕਿ ਆਤਮਾ ਆਪਣੇ ਘਰ ਪਹੁੰਚ ਜਾਏ, ਫਿਰ ਇਹ ਸਭ ਝੂਠੀਆਂ ਹੋ ਜਾਂਦੀਆਂ ਨੇ। ਤੇ ਜੋ ਬਿਆਨ ਕੀਤਾ ਗਿਆ ਇਹਨਾਂ ਬਾਣੀਆਂ ਦੇ ਵਿੱਚ, ਉਸ ਬਾਣੀ ਨੂੰ ਪ੍ਰਾਪਤ ਕਰਨ ਵਾਸਤੇ ਪੁਰਸ਼ਾਰਥ ਕਰਨਾ ਪੈਂਦਾ ਹੈ, ਪਰਮਾਤਮਾ ਦੀ ਦਇਆ ਪ੍ਰਾਪਤ ਕਰਨੀ ਪੈਂਦੀ ਹੈ। ਆਪਣੇ ਆਪ ਨੂੰ ਉਸ ਦਾਤ ਦਾ ਅਧਿਕਾਰੀ ਬਣਾਓ, ਮੱਥੇ ਟੇਕਣ ਦਾ ਵਿਸ਼ੇ ਨਹੀਂ ਹੈ, ਨਾ ਦਾੜੀਆਂ ਚੋਲਿਆਂ ਦਾ ਵਿਸ਼ੇ ਹੈ, ਨਾ ਕੇਵਲ ਪੜ੍ਹਨਾ ਜਾਂ ਸੁਣਨ ਦਾ ਵਿਸ਼ੇ ਹੈ। ਪੜਾਂਗੇ ਸੁਣਾਂਗੇ ਨਹੀਂ ਤੇ ਵਿਚਾਰ ਕਿਸ ਤਰ੍ਹਾਂ ਕਰਾਂਗੇ, ਵਿਚਾਰ ਨਹੀਂ ਕਰਾਂਗੇ ਤੇ ਅਸੀਂ ਵਿਵਹਾਰਿਕ ਰੂਪ ਕਿਸ ਤਰ੍ਹਾਂ ਹੋ ਜਾਵਾਂਗੇ, ਵਿਵਹਾਰਿਕ ਰੂਪ ਨਹੀਂ ਹੋਏਗਾ, ਪੁਰਸ਼ਾਰਥ ਨਹੀਂ ਹੋਏਗਾ, ਦਇਆ ਕਿਸ ਤਰ੍ਹਾਂ ਮਿਲੇਗੀ, ਦਇਆ ਨਹੀਂ ਮਿਲੇਗੀ, ਪੁਰਸ਼ਾਰਥ ਨਹੀਂ ਕਰ ਸਕਦੇ। ਤੇ ਨਿਯਮ ਕੀ ਹੈ, ਇਸ ਨੂੰ ਨੋਟ ਕਰ ਲਓ, ਨਿਯਮ ਇੱਕੋ ਹੀ ਹੈ, ਦਇਆ, ਦਇਆ ਤੋਂ ਪੁਰਸ਼ਾਰਥ ਹੁੰਦਾ। ਹੁਣ ਪਰਮਾਤਮਾ ਵੱਡਾ, ਪਹਿਲੇ ਦਇਆ ਉਸਨੂੰ ਕਰਨੀ ਚਾਹੀਦੀ, ਆਤਮਾ ਬਹੁਤ ਚਲਾ ਕੇ ਕਹਿੰਦੀ ਪਹਿਲੇ ਉਹ ਦਇਆ ਕਰੇ ਫਿਰ ਮੈਂ ਪੁਰਸ਼ਾਰਥ ਕਰਾਂਗੀ, ਮੇਰੇ ਇੱਥੇ ਤਾਕਤ ਨਹੀਂ ਹੈ, ਤੁਸੀਂ ਕਿਰਪਾ ਕਰ ਦਿਓ। ਹੁਣ ਉਸਨੇ ਦਇਆ ਨਹੀਂ ਕੀਤੀ, 84 ਲੱਖ ਝੂਲਿਆਂ ਦੇ ਵਿੱਚੋਂ ਉਤਾਰ ਕੇ ਜਿਹੜਾ ਆਖਰੀ ਝੂਲਾ ਸੀਗਾ, ਉਸਦੀ ਵਿਸ਼ੇਸ਼ ਦੇਣ ਸੀ ਮਨੁੱਖ ਦਾ ਜਨਮ, 84 ਲੱਖ ਜੋਨ ਸਵਾਈ ਮਾਣਸ ਕੋ ਪ੍ਰਭਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੇ ਆਈ ਜਾਈ ਦੁੱਖ ਪਾਈ ਦਾ, ਇਹ ਸਾਰੇ ਝੂਲੇ ਜੜੇ ਨੇ ਇਸ ਨੂੰ ਝੂਲਣੇ ਪੈਣਗੇ, ਇਸ ਝੂਲੇ ਤੋਂ ਅਗਰ ਪੈਰ ਫਿਸਲ ਗਿਆ ਤੂੰ ਬਚਣ ਵਾਸਤੇ ਆਤਮਾ ਦੇ ਕਲਿਆਣ ਵਾਸਤੇ। ਹੁਣ ਅਸੀਂ ਵਿਚਾਰ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਅਸੀਂ ਇਸ ਬਾਣੀ ਤੱਕ ਪਹੁੰਚ ਸਕਦੇ ਹਾਂ ਜਿਸ ਨੂੰ ਸੱਚਾ ਕਿਹਾ ਗਿਆ। ਇਸੇ ਨੂੰ ਕਿਹਾ ਗਿਆ ਸੀ ਐਸੇ ਹੀ ਹਰ ਬਸੈ ਨਿਰੰਤਰ ਘੱਟ ਹੀ ਖੋਜਿਆ ਪਾਈ। ਪਹਿਲੇ ਸਤਸੰਗ ਦਾ ਆਖਰੀ ਬੰਦ ਸੀ ਘੱਟ ਹੀ ਖੋਜਿਆ ਪਾਈ, ਅੱਜ ਦਾ ਸ਼ਬਦ ਗੁਰੂ ਸਾਹਿਬ ਬਖਸ਼ ਰਹੇ ਨੇ ਸਤਸੰਗ ਲਈ, ਉਹ ਹੈ ਘੱਟ, ਘੱਟ ਯਾਨੀ ਸਰੀਰ। ਇਸ ਸਰੀਰ ਦੇ ਵਿੱਚ ਉਸ ਬਾਣੀ ਨੂੰ ਅਸੀਂ ਪ੍ਰਾਪਤ ਕਿਸ ਤਰੀਕੇ ਨਾਲ ਕਰ ਸਕਦੇ ਹਾਂ, ਇਹ ਵਿਚਾਰ ਦਾ ਵਿਸ਼ੇ ਹੈ। ਤਾਂ ਪਹਿਲਾ ਪਰਮਾਤਮਾ ਨੇ ਜੋ ਵੱਡਾ ਹੈ ਦਇਆ ਕੀਤੀ ਹੈ, ਉਹ ਦਇਆ ਦੇ ਨਾਲ ਇਹ ਮਨੁੱਖ ਦਾ ਜਨਮ, ਮਨੁੱਖ ਦਾ ਸਰੀਰ ਪ੍ਰਾਪਤ ਹੋਇਆ ਹੈ। ਇਸ ਸਰੀਰ ਨੂੰ ਪ੍ਰਾਪਤ ਕਰਕੇ ਜਿਹੜੀ ਆਤਮਾ ਸਦਉਪਯੋਗ ਕਰਦੀ ਹੈ, ਸਦਉਪਯੋਗ ਕੀ ਹੈ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਬਾਜੀ ਕੇਵਲ ਨਾਮ। ਜਿਹੜੀ ਕੇਵਲ ਉਸ ਨਾਮ ਨੂੰ, ਸ਼ਬਦ ਨੂੰ ਪ੍ਰਾਪਤ ਕਰਨ ਵਾਸਤੇ ਇਸ ਮਨੁੱਖ ਸਰੀਰ ਨੂੰ ਕੁਰਬਾਨ ਕਰ ਦਿੰਦੀ ਹੈ, 21,600 ਸਵਾਸ 24 ਘੰਟੇ ਦੇ ਰੋਜ਼ ਦੇ ਇਸ ਆਤਮਾ ਨੂੰ ਪਰਮਾਤਮਾ ਦੀ ਦਇਆ ਦੇ ਨਾਲ ਮਿਲਦੇ ਨੇ, ਉਸਨੇ ਤਾਂ ਦਇਆ ਕਰ ਦਿੱਤੀ, ਔਰ ਤੇਰੇ ਪੁਰਸ਼ਾਰਥ ਤੇਰੀ ਦਇਆ ਕਿੱਥੇ ਆ, ਤੂੰ ਕਿਉਂ ਬੇਈਮਾਨ ਗੱਦਾਰ ਹੋਇਆ ਪਿਆ, ਤੂੰ ਇਸ ਪ੍ਰਾਣ ਸ਼ਕਤੀ ਨੂੰ ਕਿੱਥੇ ਖਰਚ ਕਰ ਰਿਹਾ, ਵਸਤੂਆਂ ਤੇ ਪਦਾਰਥਾਂ ਤੇ ਸੰਬੰਧਾਂ ਤੇ, ਈਰਸ਼ਾ ਨਿੰਦਾ ਵਾਲਾ ਪਰਿਵਾਰ ਇਕੱਠਾ ਕਰ ਰਿਹਾ, ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਅਹੰਕਾਰ ਦਾ, ਚੋਟਾ ਖਾਣੀਆਂ ਪੈਣਗੀਆਂ ਤੈਨੂੰ, ਕਿਉਂ ਇਹ ਦੁਰਉਪਯੋਗ ਹੈ ਉਸ ਪਰਮਾਤਮਾ ਦੀ ਦਿੱਤੀ ਹੋਈ ਦਇਆ ਦਾ, ਉਸ ਦਾ ਦਾਤ ਦਾ। ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ, ਕਰਮ ਔਰ ਨਦਰ, ਕਰਮ ਪੁਰਸ਼ਾਰਥ ਹੈ, ਨਦਰ ਪਰਮਾਤਮਾ ਦੀ ਦਇਆ, ਇਹ ਕਪੜਾ, ਇਹ ਮਨੁੱਖ ਜਨਮ ਦਾ ਇਹ ਸਰੀਰ, ਇਹ ਕਪੜਾ ਕਿਹਾ ਗਿਆ, ਇਹ ਤੈਨੂੰ ਮਿਲਿਆ ਹੈ ਪਰਮਾਤਮਾ ਦੀ ਦਇਆ ਦੇ ਨਾਲ, ਔਰ ਤੇਰਾ ਪੁਰਸ਼ਾਰਥ ਵੀ ਹੈ ਇਸ ਤੇ ਵੀ। ਇਸ ਨੂੰ ਪ੍ਰਾਪਤ ਕਰਕੇ, ਪ੍ਰਾਣ ਸ਼ਕਤੀ ਨੂੰ ਉਸ ਨਾਮ ਦੇ ਉੱਪਰ ਖਰਚ ਕਰਕੇ ਮੋਖ ਦਵਾਰ, ਮੋਖ ਮੁਕਤੀ, ਮੁਕਤੀ ਦੇ ਦਵਾਰ ਤੱਕ ਤੂੰ ਪਹੁੰਚਣਾ ਹੈ, ਇਹ ਤੇਰਾ ਕੰਮ ਹੈ। ਕੇਵਲ ਨਾਮ, ਇਸ ਮੋਖ ਦੇ ਦਵਾਰ ਨੂੰ, ਮੁਕਤੀ ਦੇ ਦਵਾਰ ਤੱਕ ਪਹੁੰਚ ਜਾਣਾ। ਹੁਣ ਇਹ ਮੁਕਤੀ ਦਾ ਦਵਾਰ ਕਿੱਥੇ ਮਿਲਦਾ ਹੈ, ਇਸ ਨੂੰ ਵਿਚਾਰ ਕਰੀਏ। ਇਸ ਸਰੀਰ ਨੂੰ ਤਿੰਨ ਹਿੱਸੇ ਦੇ ਵਿੱਚ ਤਕਸੀਮ ਕੀਤਾ ਜਾਏ, ਕਮਰ ਤੋਂ ਨਿਚਲਾ ਹਿੱਸਾ, ਕਮਰ ਤੋਂ ਲੈ ਕੇ ਗਰਦਨ ਤੱਕ ਦਾ ਹਿੱਸਾ, ਉਸ ਦੇ ਉੱਪਰ ਖੋਪੜੀ ਹੈ, ਸਿਰ ਹੈ। ਇਸ ਖੋਪੜੀ ਨੂੰ ਕਿਹਾ ਉੱਚੇ ਖਾਸੇ ਮਹਿਲ ਦੇ ਬਾਂਗਾ ਦੇ ਖੁਦਾਏ, ਸੁੱਤੇ ਬਾਂਗ ਨਾ ਸੁਣ ਸਕੇ ਰਿਹਾ ਖੁਦਾ ਜਗਾਏ। ਇਹ ਖਾਸਾ ਮਹਿਲ, ਇਹ ਸਰੀਰ ਨੂੰ ਮਹਿਲ ਕਿਹਾ, ਕਾਇਆ ਮਹਿਲ ਮੰਦਰ ਘਰ ਹਰਕਾ, ਇਸ ਵਿੱਚ ਰੱਖੀ ਜੋਤ ਅਪਾਰ, ਪਰਮਾਤਮਾ ਜੋ ਸਰੂਪ ਹੈ ਅਪਾਰ ਹੈ। ਇਸ ਸਰੀਰ ਨੂੰ ਮੰਦਰ ਕਿਹਾ ਹੈ, ਮਾਇਆ ਮਹਿਲ ਮਹਿਲ ਹੈ, ਮੰਦਰ ਹੈ, ਘਰ ਹੈ, ਉੱਚਾ ਖਾਸਾ। ਖਾਸ ਸਥਾਨ ਕਿਹੜਾ ਹੈ? ਇਸ ਸਰੀਰ ਦੇ ਵਿੱਚ ਖੋਪੜੀ ਨੂੰ ਕਿਹਾ ਹੈ ਖਾਸ ਸਥਾਨ, ਉੱਥੇ ਉਹ ਬਾਂਗ ਦੇ ਰਿਹਾ, ਇੱਥੇ ਬਾਣੀ ਨੂੰ ਬਾਂਗ ਕਿਹਾ ਹੈ। ਇਹ ਬਾਂਗ ਨਿਰੰਤਰ ਆ ਰਹੀ ਹੈ, ਰਿਹਾ ਸਦਾ ਜਗਾਏ ਦਾ ਕੀ ਮਤਲਬ ਹੈ? ਨਿਰੰਤਰ ਉਹ ਜਗਾ ਰਿਹਾ, ਜੜ ਚੇਤਨ ਦੇ ਵਿੱਚ ਨਿਰੰਤਰ ਵਿਆਪਤ ਹੈ। ਇੱਥੇ ਪਹੁੰਚ, ਜਿਹੜਾ ਜਾਗਦਾ ਪਹੁੰਚਦਾ। ਵੈਸੇ ਤਾਂ ਅਸੀਂ ਬਹੁਤ ਜਾਗਦੇ ਹਾਂ, ਪਰ ਜਿਹੜੇ ਇਸ ਪਰਿਵਾਰ ਨੂੰ ਇਕੱਠਾ ਕਰਕੇ ਬੈਠੇ ਨੇ, ਜਿਹੜੇ ਗੁਰੂ ਸਾਹਿਬ ਨੇ ਬਿਆਨ ਕੀਤਾ ਹੈ ਨਾ, ਇਸ ਪਰਿਵਾਰ ਦੇ ਵਿੱਚ ਜਿਹੜਾ ਵਿਆਪਤ ਹੈ, ਇਹਨਾਂ ਤੇ ਕੁਰਬਾਨ ਹੈ, ਉਹ ਸੁੱਤਾ ਹੋਇਆ। ਤੇ ਜਾਗਿਆ ਕੌਣ ਹੈ? ਜਿਹੜਾ ਥੋੜਾ ਜਿਹਾ ਝੰਜਟ ਪਾਲ ਰਿਹਾ, ਨਿਯਮ ਦੇ ਵਿੱਚ ਆਪਣੇ ਆਪ ਨੂੰ ਰੱਖ ਰਿਹਾ, ਉਸ ਦੇ ਲਈ ਬਿਆਨ ਕੀਤਾ ਜਾ ਰਿਹਾ, ਜਿਹੜਾ ਇਸ ਝੰਜਟ ਨੂੰ ਰੱਖਣਾ ਚਾਹੁੰਦਾ ਹੈ। ਤੇ ਸਰੀਰ ਦਾ ਜਿਹੜਾ ਨਿਚਲਾ ਹਿੱਸਾ ਹੈ, ਪੈਰਾਂ ਤੋਂ ਲੈ ਕਰਕੇ ਜਾਂਘਾਂ ਤੱਕ, ਇੱਥੇ ਅਤੁਲ, ਸੁਤਲ, ਵਿਤਲ ਔਰ ਪਾਤਾਲ, ਇਹ ਚਾਰ ਲੋਕਾਂ ਦਾ ਅਸ਼ਕ ਮਿਲਦਾ ਹੈ। ਇਨ੍ਹਾਂ ਚਾਰ ਲੋਕਾਂ ਤੇ ਵਿਚਾਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਜਦੋਂ ਤੁਸੀਂ ਉੱਪਰਲੇ ਮੁਲਕਾਂ ਤੱਕ ਪਹੁੰਚ ਜਾਓਗੇ ਤੇ ਨਿਚਲੇ ਆਪਣੇ ਆਪ ਪ੍ਰਤਿਅਕਸ਼ ਹੋ ਜਾਣਗੇ। ਜਾਂਘਾਂ ਤੋਂ ਉੱਪਰ ਗੁਦਾ ਦੁਆਰ ਹੈ, ਇਸ ਨੂੰ ਗੁਦਾ ਚੱਕਰ ਕਿਹਾ ਗਿਆ ਹੈ। ਇਸ ਚੱਕਰ ਦੇ ਵਿੱਚ ਕਿਆ ਕਿਆ ਚੀਜ਼ ਹੈ ਔਰ ਇਸ ਦੇ ਉੱਪਰ ਕਿਆ ਕਿਆ ਹੈ, ਇਸ ਨੂੰ ਪੋਸਟਮਾਰਟਮ ਕਰਦੇ ਹਾਂ ਬਹੁਤ 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 ਥੋੜੇ ਲਫ਼ਜ਼ਾਂ ਦੇ, ਕਿਉਂਕਿ ਇੱਕ ਇੱਕ ਇੰਚ ਦੇ ਉੱਤੇ ਅਗਰ ਅਸੀਂ ਵਿਚਾਰ ਕਰਨ ਲੱਗਾਂਗੇ ਤੇ ਕਈ ਗ੍ਰੰਥ ਬਣ ਜਾਣਗੇ। ਕੇਵਲ ਬਾਹਰ ਦੀ ਆਊਟਲਾਈਨ ਨਕਸ਼ਾ ਅਸੀਂ ਪ੍ਰਾਪਤ ਕਰਨਾ ਹੈ ਕਿ ਅਸੀਂ ਜੋ ਕੁਝ ਕਹਿ ਰਹੇ ਹਾਂ, ਬਿਆਨ ਕੀਤਾ ਜਾ ਰਿਹਾ, ਕਿਆ ਇਹ ਸੱਚਮੁੱਚ ਸੱਚ ਹੈ? ਉਸ ਸੱਚ ਨੂੰ ਸਾਬਿਤ ਕਰਨ ਵਾਸਤੇ ਇਸ ਸਰੀਰ ਦਾ ਕੀੜ ਫਾੜ ਕੀਤਾ ਜਾਂਦਾ ਹੈ। ਜਦੋਂ ਆਤਮਾ ਹਿਰਦੇ ਚੱਕਰ ਤੋਂ ਨਿਕਲ ਕਰਕੇ ਯਮ ਔਰ ਨਿਯਮ ਦਾ ਵਿਵਹਾਰਿਕ ਰੂਪ ਹੋ ਕਰਕੇ ਇਸ ਜਗ੍ਹਾ ਤੇ ਪਹੁੰਚਦੀ ਹੈ ਜਿਸ ਨੂੰ ਗੁਦਾ ਚੱਕਰ ਕਿਹਾ ਗਿਆ ਹੈ, ਇਸ ਚੱਕਰ ਤੇ ਆਪਣੇ ਖਿਆਲ ਨੂੰ ਟਿਕਾਉਂਦੀ ਹੈ। ਇੱਥੇ ਦੀ ਜੋ ਰਚਨਾ ਹੈ, ਇੱਕ ਨਾੜੀਆਂ ਦਾ ਗੁੱਛਾ ਹੈ। ਇਹ ਤਿੰਨ ਤਰੀਕੇ ਦੀਆਂ ਨਾੜੀਆਂ ਜਿਹੜੀਆਂ ਹਨ, ਇਸ ਸਰੀਰ ਦੇ ਸਾਰੇ ਕਾਰੋਬਾਰ ਨੂੰ ਸੰਭਾਲਦੀਆਂ ਨੇ, ਇੜਾ, ਪਿੰਗਲਾ ਔਰ ਸੁਸ਼ੁਮਨਾ। ਇੜਾ ਨਾੜੀ ਜਿਹੜੀ ਹੈ ਇਹ ਠੰਡੀ ਹੈ, ਇਹਨੂੰ ਚੰਦਰ ਨਾੜੀ ਵੀ ਕਹਿੰਦੇ ਨੇ। ਨੱਕ ਦੇ ਵਿੱਚੋਂ ਜਿਹੜਾ ਬਾਇਆ ਨੱਕ ਬਾਇਆ ਛਿਦਰ ਹੈ, ਇਸ ਦੇ ਵਿੱਚੋਂ ਇਹ ਸਵਾਸ ਚੱਲਦਾ ਹੈ। ਪਿੰਗਲਾ ਜਿਹੜਾ ਨੱਕ ਦਾ ਦਾਇਆਂ ਹਿੱਸਾ ਹੈ, ਇਸ ਛਿਦਰ ਤੋਂ ਜਿਹੜਾ ਸਵਾਸ ਚੱਲਦਾ ਇਹਨੂੰ ਪਿੰਗਲਾ ਜਾਂ ਸੂਰਜ ਨਾੜੀ ਕਿਹਾ ਜਾਂਦਾ। ਸੁਸ਼ਮਨਾ ਇਹਨਾਂ ਦੋਨਾਂ ਨਾੜੀਆਂ ਦੇ ਵਿੱਚ ਇਸ ਤਰ੍ਹਾਂ ਵਿਆਪਤ ਹੈ ਕਿ ਤਿੰਨੋਂ ਇੱਕੋ ਹੀ ਨਜ਼ਰ ਆਉਂਦੀਆਂ, ਇਸ ਤੋਂ ਇਕੱਠਾ ਸਵਾਸ ਚੱਲਦਾ ਹੈ। ਇੱਕ ਇੱਕ ਘੰਟੇ ਦੋਨਾਂ ਤੋਂ ਚੱਲਦਾ, ਫਿਰ ਉਸ ਤੋਂ ਬਾਅਦ ਕੁਝ ਸਮੇਂ ਲਈ ਸੁਸ਼ਮਨਾ ਤੋਂ ਚੱਲਦਾ। ਇਹ ਜਿਹੜੇ 21,600 ਸਵਾਸ ਨੇ, ਇਹਨਾਂ ਨਾੜੀਆਂ ਦੇ ਜ਼ਰੀਏ ਇਸ ਆਤਮਾ ਨੂੰ ਇਸ ਸਰੀਰ ਚੋਂ ਕੰਮ ਕਰਨ ਵਾਸਤੇ ਮਿਲਦੇ ਆ। ਅਗਰ ਨਾੜੀ ਦਾ ਦੋਸ਼ ਹੋਵੇ, ਜਿਹੜੇ ਕਿ ਜ਼ਿਆਦਾਤਰ ਦੋਸ਼ ਜਿਹੜੇ ਨੇ, ਵਿਕਾਰ ਨੇ, ਰੋਗ ਜਿਹੜੇ ਨੇ, ਇਸ ਸਰੀਰ ਦੇ ਇਹਨਾਂ ਨਾੜੀਆਂ ਦੇ ਨਾਲ ਸੰਬੰਧ ਰੱਖਦੇ ਨੇ, ਉਸ ਨੂੰ ਥੋੜੇ ਲਫ਼ਜ਼ਾਂ ਦੇ ਵਿੱਚ ਤਜੁਰਬੇ ਵਾਸਤੇ ਮਿਸਾਲ ਦੇ ਰੂਪ ਦੇ ਵਿੱਚ ਬਿਆਨ ਕੀਤਾ ਜਾਂਦਾ। ਜਿਸ ਵਕਤ ਸਰੀਰ ਦੇ ਕਿਸੇ ਵਿਸ਼ੇਸ਼ ਰੋਗ ਦੇ ਨਾਲ ਕੋਈ ਵਿਸ਼ੇਸ਼ ਦਰਦ ਪੈਦਾ ਹੋਵੇ, ਉਸ ਵਕਤ ਜਿਹੜੀ ਨਾੜੀ ਚੱਲ ਰਹੀ ਹੈ ਇਹ ਤੁਸੀਂ ਨੱਕ ਦੇ ਤਲੇ ਹੱਥ ਰੱਖ ਕਰਕੇ ਅਨੁਭਵ ਕਰ ਸਕਦੇ ਹੋ। ਠੰਡੀ ਜਿਹੜੀ ਹੈ ਇਹ ਖੱਬੇ ਪਾਸੋਂ ਚੱਲੇਗੀ ਔਰ ਗਰਮ ਸਵਾਸ ਜਿਹੜੀ ਹੈ ਇਹ ਸੱਜੇ ਪਾਸੇ ਚੱਲੇਗੀ। ਤੇ ਜਿਹੜਾ ਸਵਾਸ ਉਸ ਵਕਤ ਚੱਲ ਰਿਹਾ, ਇੱਕ ਕਾਟਨ ਦੀ ਪੋਟਲੀ ਬਣਾ ਕਰਕੇ ਉਸ ਨਲੀ ਨੂੰ ਬੰਦ ਕਰ ਦੋ। ਉਸ ਨਲੀ ਨੂੰ ਬੰਦ ਕਰਦੇ ਹੀ ਕੁਝ ਮਿੰਟਾਂ ਦੇ ਵਿੱਚ ਤੁਹਾਡਾ ਦਰਦ ਜਿਹੜਾ ਖਤਮ ਹੋਣ ਲੱਗ ਜਾਏਗਾ। ਇਹ ਅਜਮਾ ਕਰਕੇ ਦੇਖ ਲਓ। ਜਿਹੜੇ ਯੋਗੀਆਂ ਨੇ ਖੋਜ ਕੀਤੀ ਹੈ ਉਹਨਾਂ ਨੇ ਇਸ ਦੇ ਉੱਤੇ ਬਹੁਤ ਸਾਰੇ ਗ੍ਰੰਥ ਬਿਆਨ ਕੀਤੇ ਨੇ, ਇਸ ਨੂੰ ਸਵਰ ਗ੍ਰੰਥ ਕਹਿੰਦੇ ਨੇ। ਇਹਨਾਂ ਦੇ ਭੇਦਾਂ ਦੇ ਨਾਲ ਜਿਸ ਤਰ੍ਹਾਂ ਜੋਸ਼ੀ ਜਿਹੜੇ ਨੇ ਭਵਿੱਖਬਾਣੀਆਂ ਕਰਦੇ ਨੇ, ਬਹੁਤ ਸਾਰੇ ਵਿਘਨਾਂ ਦਾ ਨਿਵਾਰਨ ਕਰ ਦਿੰਦੇ ਨੇ। ਸਾਧ ਸੰਗਤ ਜੀ, ਅਸੀਂ ਦਾਅਵੇ ਦੇ ਨਾਲ ਪੇਸ਼ ਕਰਦੇ ਹਾਂ ਕਿ ਤੁਹਾਡੀ ਜ਼ਿੰਦਗੀ ਦੇ 80% ਵਿਘਨ ਜਿਹੜੇ ਨੇ, ਰੋਗ ਜਿਹੜੇ ਨੇ, ਕੇਵਲ ਔਰ ਕੇਵਲ ਇਸ ਸਰੀਰ ਦੇ ਵਿਗਿਆਨ ਨੂੰ ਵਿਵਹਾਰਿਕ ਸਰੂਪ ਹੋ ਕਰਕੇ ਤੁਸੀਂ ਖਤਮ ਕਰ ਸਕਦੇ ਹੋ। ਕਿਸੇ ਦੇ ਅੱਗੇ ਹੱਥ ਫੈਲਾਉਣ ਦੀ ਜ਼ਰੂਰਤ ਨਹੀਂ, ਕਿਤੇ ਫਰਿਆਦ ਕਰਨ ਦੀ ਜ਼ਰੂਰਤ ਨਹੀਂ ਹੈ। ਕੇਵਲ ਇਹ ਗਿਆਨ ਦਾ ਵਿਸ਼ੇ ਹੈ, ਔਰ ਕੇਵਲ ਪੂਰਨ ਯੋਗੀ ਜਿਹੜਾ ਹੈ ਇਸ ਗਿਆਨ ਨੂੰ ਪ੍ਰਾਪਤ ਕਰਦਾ ਹੈ, ਔਰ ਇਹ ਕਮਾਈ ਦਾ ਵਿਸ਼ੇ ਹੈ। ਗ੍ਰੰਥਾਂ ਪੋਥੀਆਂ ਤੁਸੀਂ ਕਹੋ ਜੀ, ਅਸੀਂ ਸਵਰ ਗ੍ਰੰਥ ਲਿਆ ਕਰਕੇ ਅਸੀਂ ਵਿਚਾਰ ਕਰ ਲਵਾਂਗੇ ਔਰ ਅਸੀਂ ਲਾਭ ਨੂੰ ਪ੍ਰਾਪਤ ਕਰ ਲਵਾਂਗੇ, ਸਿਰਫ 10-15-20% ਤੋਂ ਅਧਿਕ ਤੁਸੀਂ ਲਾਭ ਪ੍ਰਾਪਤ ਨਹੀਂ ਕਰ ਸਕਦੇ, ਤੁਹਾਨੂੰ ਧੱਕੇ ਖਾਣੇ ਪੈਣਗੇ। ਅਗਰ ਪੂਰਾ ਲਾਭ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇਸ ਸਰੀਰ ਦੇ ਅੰਦਰ ਦੇ ਗਿਆਨ ਨੂੰ ਤੁਹਾਨੂੰ ਪ੍ਰਾਪਤ ਕਰਨਾ ਪਏਗਾ, ਤੇ ਅਜਮਾ ਕਰਕੇ ਦੇਖ ਲਓ ਤੁਹਾਡਾ ਉਹ ਸਾਰਾ ਦਰਦ ਜਿਹੜਾ ਉਸ ਨਲੀ ਨੂੰ ਉਸ ਕੁਛ ਦਿਨਾਂ ਵਾਸਤੇ ਬੰਦ ਕਰ ਦੋ, ਸਾਰਾ ਰੋਗ ਹੀ ਜੜ ਤੋਂ ਖਤਮ ਹੋ ਜਾਏਗਾ। ਇਹ ਅਜਮਾਈ ਦੀ ਗੱਲ ਹੈ। ਇਸੇ ਤਰੀਕੇ ਦੇ ਨਾਲ ਜਦੋਂ ਆਤਮਾ ਆਪਣੇ ਆਪ ਨੂੰ ਰਹਿਤ ਮਰਿਆਦਾ ਦੇ ਵਿੱਚ ਪੂਰਾ ਉਤਾਰ ਲੈਂਦੀ ਹੈ ਤੇ ਸਭ ਤੋਂ ਥੱਲੇ ਗੁਦਾ ਚੱਕਰ ਦੇ ਵਿੱਚ ਆਪਣੇ ਖਿਆਲ ਨੂੰ ਆਪਣੇ ਆਤਮਾ ਨੂੰ ਟਿਕਾਉਂਦੀ ਹੈ, ਕੇਂਦਰਿਤ ਕਰਦੀ ਹੈ, ਉਸ ਵਕਤ ਇਸ ਗੁੱਛਾ ਜਿਹੜਾ ਹੈ ਇਹ ਇੱਕ ਕਮਲ ਦੇ ਵਾਕਣ ਦਿਖਾਈ ਦਿੰਦਾ ਹੈ। ਜਿਸ ਤਰ੍ਹਾਂ ਕਮਲ ਹੁੰਦਾ ਹੈ ਨਾ ਪਾਣੀ ਦੇ ਵਿੱਚ ਔਰ ਮੁਰਝਾਇਆ ਹੋਇਆ ਹੋਵੇ ਤੇ ਉਹ ਬਿਲਕੁਲ ਉਲਟਾ ਪਿਆ ਹੁੰਦਾ, ਪੰਖੜੀਆਂ ਉਹਦੀਆਂ ਬੰਦ ਹੁੰਦੀਆਂ ਨੇ, ਪੱਲੇ ਨੂੰ ਚੁੱਕਿਆ ਹੁੰਦਾ, ਠੀਕ ਹੈ। ਨਾੜੀਆਂ ਦਾ ਗੁੱਛਾ ਇਸੇ ਤਰੀਕੇ ਦੇ ਨਾਲ ਦ੍ਰਿਸ਼ਟੀਗੋਚਰ ਹੁੰਦਾ ਹੈ ਔਰ ਇਸ ਦੀ ਨਾਲ ਦੇ ਨਾਲ 2.5 ਲਪੇਟੇ ਉਹ ਸ਼ੈਤਾਨ ਦੀ ਤਾਕਤ ਜਿਹੜੀ ਹੈ ਲਿਪਟੀ ਹੁੰਦੀ ਹੈ, ਉਸ ਨੂੰ ਕਿਹਾ ਗਿਆ ਹੈ ਕੁੰਡਲੀ। ਇਹ ਕੁੰਡਲੀ ਤਾਕਤ ਜਿਹੜੀ ਹੈ, ਕੁੰਡਲ, ਕੁੰਡਲ ਦਾ ਮਤਲਬ ਹੈ ਰਾਊਂਡ ਸ਼ੇਪ। ਰਾਊਂਡ ਸ਼ੇਪ ਕਿਸ ਤਰੀਕੇ ਦੇ ਨਾਲ, ਜਿਸ ਤਰ੍ਹਾਂ ਤੁਸੀਂ ਆਤਿਸ਼ਬਾਜ਼ੀ ਚਲਾਉਂਦੇ ਹੋ ਨਾ ਚੱਕਰੀ, ਚੱਕਰੀ ਦੇ ਵਿੱਚ ਚਿੰਗਾਰੀਆਂ ਫੁੱਟਦੀਆਂ ਨੇ, ਠੀਕ ਇਸੇ ਤਰੀਕੇ ਦੇ ਨਾਲ ਜਦੋਂ ਇਹ ਜਾਗਰਤ ਹੋ ਜਾਂਦੀ ਹੈ ਇਸ ਦੇ ਵਿੱਚ ਚਿੰਗਾਰੀਆਂ ਫੁੱਟਣੀਆਂ ਸ਼ੁਰੂ ਹੋ ਜਾਂਦੀਆਂ। ਇਹ ਉਹ ਤਾਕਤ ਹੈ ਇਸ ਸਰੀਰ ਦੇ ਪੋਸਟਮਾਰਟਮ ਕਰਨ ਦਾ ਬੇਸਿਕਲ ਆਧਾਰ, ਇਸ ਦੇ ਬਿਨਾਂ ਤੁਸੀਂ ਇਹ ਪੋਸਟਮਾਰਟਮ ਨਹੀਂ ਕਰ ਸਕਦੇ। ਔਰ ਜਦੋਂ ਪੂਰਨ ਸਿੱਧ ਯੋਗੀ ਗੁਰੂ ਦੇ ਸਾਹਮਣੇ ਤੁਸੀਂ ਪੇਸ਼ ਹੁੰਦੇ ਹੋ, ਜਦੋਂ ਉਹ ਪੂਰਾ ਗੁਰੂ ਦੀਕਸ਼ਾ ਦਿੰਦਾ ਹੈ ਸ਼ਿਸ਼ੇ ਦੇ ਵਿੱਚ ਆਪਣੀ ਤਾਕਤ ਦੇ ਨਾਲ, ਉਹ ਇਸ ਕੁੰਡਲੀ ਨੂੰ ਜਾਗਰਤ ਕਰ ਦਿੰਦਾ ਹੈ। ਜਾਗਰਤ ਕਰਨ ਦੇ ਬਾਅਦ ਜਿਹੜੀ ਆਤਮਾ, ਜਿਹੜਾ ਸ਼ਿਸ਼ੇ ਰਹਿਤ ਮਰਾਦਿਆਂ ਅਨੁਸਾਰ ਯਮ ਨਿਯਮ ਦੇ ਵਿੱਚ ਕੁਰਬਾਨ ਹੁੰਦਾ, ਆਸਨ ਔਰ ਪ੍ਰਾਣ ਨੂੰ ਪੱਕਾ ਕਰਕੇ ਸਥਿਰ ਕਰਕੇ ਇਸ ਕੁੰਡਲੀ ਤਾਕਤ ਦੇ ਨਾਲ ਇਹਨਾਂ ਚੱਕਰਾਂ ਦੇ ਵਿੱਚ ਪ੍ਰਵੇਸ਼ ਕਰਦਾ ਹੈ। ਔਰ ਜਦੋਂ ਇਹ ਤਾਕਤ ਪ੍ਰਗਟ ਹੁੰਦੀ ਹੈ, ਗੋਲ ਘੁੰਮਦੀ ਹੈ, ਉਸ ਤਾਕਤ ਦੇ ਨਾਲ ਇਹ ਕਮਲ ਜਿਹੜੇ ਨੇ ਇਹ ਰੋਸ਼ਨ ਹੋਣ ਲੱਗ ਜਾਂਦੇ ਨੇ, ਬਿਲਕੁਲ ਇਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਤੁਸੀਂ ਸੂਰਜ ਮੁਖੀ ਦੇਖਦੇ ਹੋ, ਇਹ ਤੱਲੇ ਚੁੱਕਿਆ ਹੁੰਦਾ। ਜਿਉਂ ਹੀ ਸੂਰਜ ਚੜਦਾ ਹੈ ਉਸਦੇ ਪ੍ਰਕਾਸ਼ ਦੀ ਕਿਰਗਾ ਦੇ ਨਾਲ ਤਾਕਤ ਲੈਂਦੀ ਹੋਈ ਇਹ ਫੁੱਲ ਜਿਹੜੇ ਨੇ ਇਹ ਪੰਖੜੀਆਂ ਖਿਲਣ ਲੱਗ ਜਾਂਦੀਆਂ ਨੇ ਔਰ ਉਸਦਾ ਮੂੰਹ ਬਿਲਕੁਲ ਸੂਰਜ ਦੀ ਤਰਫ਼ ਹੁੰਦਾ ਜਾਂਦਾ, ਜਿਸ ਪਾਸੇ ਸੂਰਜ ਜਾਂਦਾ ਉਸੇ ਪਾਸੇ ਘੁੰਮਣੀ ਸ਼ੁਰੂ ਹੋ ਜਾਂਦੀ। ਠੀਕ ਉਸੇ ਤਰੀਕੇ ਦੇ ਨਾਲ ਇਸ ਤਾਕਤ ਦੇ ਜਾਗਰਤ ਹੁੰਦੇ ਹੀ ਇਹ ਕਮਲ ਜਿਹੜੇ ਨੇ ਸਿੱਧੇ ਹੋਣ ਲੱਗ ਜਾਂਦੇ ਨੇ ਔਰ ਉਸ ਵਕਤ ਉਹ ਤਾਕਤ ਪ੍ਰਗਟ ਹੋ ਜਾਂਦੀ ਹੈ ਜਿਸ ਦੇ ਅਧਿਕਾਰ ਦੇ ਵਿੱਚ ਇਹ ਸਰੀਰ ਦਾ ਹਿੱਸਾ ਦੇ ਰੱਖਿਆ, ਸ੍ਰਿਸ਼ਟੀ ਦਾ ਹਿੱਸਾ ਦੇ ਰੱਖਿਆ ਹੈ। ਬਿਆਨ ਕੀਤਾ ਗਿਆ ਹੈ ਜੋ ਬ੍ਰਹਮੰਡ ਹੈ ਸੋ ਹੀ ਪਿੰਡ ਹੈ, ਜੋ ਬ੍ਰਹਮੰਡ ਦੇ ਵਿੱਚ ਹੈ ਉਹੀ ਬਿਆਨ ਕੀਤਾ ਜਾ ਰਿਹਾ ਕਿ ਸਰੀਰ ਦੇ ਵਿੱਚ ਕਿਸ ਜਗ੍ਹਾ ਤੇ ਕਿਸ ਤਰੀਕੇ ਦੇ ਨਾਲ ਮਿਲਦਾ ਹੈ। ਇਸ ਜਗ੍ਹਾ ਤੇ ਤੁਹਾਨੂੰ ਉਹ ਤਾਕਤ ਮਿਲੇਗੀ ਜਿਸ ਨੂੰ ਤੁਸੀਂ ਭਗਵਾਨ ਗਣੇਸ਼ ਜੀ ਕਹਿੰਦੇ ਹੋ, ਬਿਲਕੁਲ ਠੀਕ ਐਸੀ ਹੀ ਆਕ੍ਰਿਤੀ ਜਿਹੜੀ ਹੈ ਤੁਹਾਨੂੰ ਇੱਥੇ ਪ੍ਰਗਟ ਹੋਏਗੀ। ਔਰ ਜਿਉਂ ਜਿਉਂ ਆਤਮਾ ਇਸ ਜਗ੍ਹਾ ਤੇ ਟਿਕੇਗੀ, ਇਧਰ ਦੀ ਧੁਨ ਨੂੰ ਸੁਣੇਗੀ, ਆਪਣੇ ਆਪ ਨੂੰ ਨਿਸ਼ਚਿਤ ਕਰੇਗੀ ਤੇ ਜਿਸ ਤਰੀਕੇ ਦੇ ਨਾਲ ਇੱਕ ਰਾਜਾ ਦੂਸਰੇ ਮੁਲਕ ਦੇ ਉੱਪਰ ਹਮਲਾ ਕਰਕੇ ਉਧਰ ਦੀ ਧਰਤੀ ਔਰ ਉਹਦੇ ਪਦਾਰਥਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਕਰ ਲੈਂਦਾ ਤੇ ਉਸਦਾ ਮਾਲਿਕ ਬਣ ਜਾਂਦਾ, ਉਸੇ ਤਰੀਕੇ ਦੇ ਨਾਲ ਉਹ ਆਤਮਾ ਜਿਹੜੀ ਇਸ ਸਥਾਨ ਦੇ ਉੱਪਰ ਟਿਕ ਕਰਕੇ ਇੱਥੇ ਜੋ ਤਾਕਤਾਂ ਮੌਜੂਦ ਨੇ ਉਹਨਾਂ ਨੂੰ ਨਜ਼ਰ ਅੰਦਾਜ਼ ਕਰਦੀ ਏ, ਕੇਵਲ ਸ਼ਬਦ ਨੂੰ ਪਕੜਦੀ ਏ, ਨਾਮ ਨੂੰ ਪਕੜਦੀ ਏ, ਉਸ ਵਕਤ ਇਹ ਸਾਰੀਆਂ ਤਾਕਤਾਂ ਉਸਦੇ ਅਧੀਨ ਹੋ ਜਾਂਦੀਆਂ ਨੇ। ਫਿਰ ਉਹਨਾਂ ਤਾਕਤਾਂ ਨੂੰ ਉਹ ਜਿਸ ਤਰ੍ਹਾਂ ਚਾਹੇ ਇਸਤੇਮਾਲ ਕਰ ਸਕਦਾ, ਜਿਸ ਤਰ੍ਹਾਂ ਇੱਕ ਰਾਜਾ ਪ੍ਰਾਪਤ ਕੀਤੇ ਗਏ ਧਨ ਨੂੰ ਜਿਸ ਤਰ੍ਹਾਂ ਚਾਹੇ ਇਸਤੇਮਾਲ ਕਰ ਸਕਦਾ। ਇਸ ਜਗ੍ਹਾ ਤੇ ਜੋ ਤਾਕਤ ਮੌਜੂਦ ਹੈ, ਪ੍ਰਿਥਵੀ ਤੱਤ ਜਿਹੜਾ ਹੈ ਉਸ ਤਾਕਤ ਦੇ ਅਧੀਨ ਦੇ ਵਿੱਚ ਹੈ। ਤੁਸੀਂ ਜੋ ਕੁਝ ਵੀ ਖਾਂਦੇ ਹੋ ਉਸਦੇ ਵਿੱਚੋਂ ਜੋ ਪ੍ਰਿਥਵੀ ਤੱਤ ਹੈ ਸਾਰਾ ਇਸੀ ਰਸਤੇ ਤੋਂ ਬਾਹਰ ਨਿਕਲਦਾ ਹੈ। ਤੇ ਉਹ ਇਸ ਤਾਕਤ ਜਿਸ ਨੂੰ ਗਣੇਸ਼ ਕਿਹਾ ਗਿਆ ਹੈ, ਭਗਵਾਨ ਗਣੇਸ਼ ਜੀ, ਸਭ ਤੋਂ ਪਹਿਲੀ ਪੂਜਾ ਵੀ ਉਹਨਾਂ ਦੀ ਕੀਤੀ ਜਾਂਦੀ ਹੈ ਇਸ ਜਗ੍ਹਾ ਦੇ ਵੀ। ਬੇਸ਼ੱਕ ਅੰਗਰੇਜ਼ ਇਹਨਾਂ ਗੱਲਾਂ ਨੂੰ ਨਹੀਂ ਮੰਨਦਾ, ਪਰ ਇਸ ਨੂੰ ਤੁਸੀਂ ਇੱਕ ਗੁਣ ਦੇ ਤਰੀਕੇ ਦੇ ਨਾਲ ਸਮਝੋ, ਕਿਉਂਕਿ ਅੰਗਰੇਜ਼ ਦਾ ਵੀ ਸਰੀਰ ਹੈ, ਤੁਹਾਡਾ ਵੀ ਸਰੀਰ ਹੈ। ਮੁਲਕ ਦੇ ਵਿੱਚ ਜਿੰਨੇ ਵੀ ਅਲੱਗ ਅਲੱਗ ਕਿਸਮ ਦੇ ਮਨੁੱਖ ਰਹਿੰਦੇ ਨੇ, ਕਿਸੇ ਵੀ ਰੰਗਤ ਦੇ ਵਿੱਚ, ਕਿਸੇ ਵੀ ਜਾਤ ਮਜ਼ਹਬ ਕੌਮ ਦੇ ਨੇ, ਪਰ ਗੁਣ ਜਿਹੜਾ ਹੈ ਸਾਰੇ ਸਰੀਰਾਂ ਦੀ ਜੋ ਜੋ ਅਧੀਨ ਦੇ ਵਿੱਚ ਪਦਾਰਥ ਨੇ ਰੱਖ ਕਰਕੇ ਪਾਲਣਾ ਕਰਦਾ ਹੈ। ਇਸ ਤੋਂ ਕੋਈ ਇਨਕਾਰ ਨਹੀਂ ਹੈ, ਨਾ ਹੀ ਕੋਈ ਇਨਕਾਰ ਕਰ ਸਕਦਾ ਹੈ। ਯਾਨੀ ਸਭ ਸਰੀਰਾਂ ਦੀ ਪਾਲਣਾ ਇਸੇ ਤਰੀਕੇ ਦੇ ਨਾਲ ਹੁੰਦੀ ਹੈ। ਇੱਥੇ ਜੋ ਕਮਲ ਮਿਲਦਾ ਹੈ ਇਸ ਦੇ ਚਾਰ ਦਲ ਨੇ ਯਾਨੀ ਚਾਰ ਪੰਖੜੀਆਂ ਨੇ ਔਰ ਇਸ ਦੀ ਰੰਗਤ ਹੈ ਪੀਲੇ ਰੰਗ ਦੀ। ਇੱਥੇ ਜੋ ਨਾਮ ਤੁਹਾਨੂੰ ਪ੍ਰਕਾਸ਼ ਮਿਲੇਗਾ ਇਹ ਪੀਲੇ ਰੰਗਤ ਦੇ ਵਿੱਚ ਮਿਲੇਗਾ। ਇਹ ਸ਼ੈਤਾਨ ਦਾ ਜਾਲ ਹੈ, ਵਿਚਾਰ ਕਰਦੇ ਜਾਓ ਕਿ ਕਿਸ ਤਰੀਕੇ ਦੇ ਨਾਲ ਉਸਨੇ ਆਵਾਜ਼ਾਂ ਦਾ ਭਰਮ ਦਿੱਤਾ, ਬਾਣੀ ਦਾ ਭਰਮ, ਜੋ ਬਾਣੀ ਕਹੀ ਗਈ ਹੈ। ਇੱਥੇ ਚਾਰ ਪੰਖੜੀਆਂ ਦੇ ਵਿੱਚ ਚਾਰ ਕਿਸਮ ਦੀ ਬਾਣੀ ਮਿਲੇਗੀ ਤੁਹਾਨੂੰ ਔਰ ਇਹ ਬਾਣੀ ਦੀ ਜਿਹੜੀ ਹੈ ਇਹ ਅੱਖਰਾਂ ਦੇ ਰੂਪ ਦੇ ਵਿੱਚ ਪ੍ਰਤਿਅਕ ਸੁਣਾਈ ਦਿੰਦੀ ਆ। ਜਿਸ ਤਰ੍ਹਾਂ ਤੁਸੀਂ ਬਾਂਸਰੀ ਦੇ ਵਿੱਚੋਂ ਸਵਰ ਕੱਢਦੇ ਹੋ ਨਾ ਸਾ ਰੇ ਗਾ ਮਾ, ਤੁਹਾਨੂੰ ਅਲੱਗ ਮੋਰੀ ਦੇ ਵਿੱਚੋਂ ਅਲੱਗ ਅੱਖਰ ਅਲੱਗ ਤਰੀਕੇ ਦੇ ਨਾਲ ਸੁਣਾਈ ਜਾਂਦਾ। ਪਰ ਹਵਾ ਜਿਹੜੀ ਮਾਰਦੇ ਹੋ ਤੁਸੀਂ, ਫੂਕ ਭਰਦੇ ਹੋ, ਉਹ ਇੱਕੋ ਤਰੀਕੇ ਦੀ ਹੁੰਦੀ ਹੈ। ਉਸੇ ਤਰੀਕੇ ਦੇ ਨਾਲ ਨਾਮ ਜਿਹੜਾ ਇੱਥੋਂ ਚਾਰ ਪੰਖੜੀਆਂ ਦੇ ਵਿੱਚੋਂ ਚਾਰ ਲਫ਼ਜ਼ ਲੈ ਕਰਕੇ ਪ੍ਰਗਟ ਹੁੰਦਾ ਤੇ ਚਾਰ ਲਫ਼ਜ਼ ਨੋਟ ਕਰ ਲਓ ਔਰ ਇਧਰ ਦੀ ਰੋਸ਼ਨੀ ਜਿਹੜੀ ਹੈ ਇਹ ਪੀਲੇ ਰੰਗ ਦੀ ਹੈ ਨੋਟ ਕਰ ਲਓ। ਔਰ ਪ੍ਰਿਥਵੀ ਤੱਤ ਜਿਹੜਾ ਇਸ ਜਗ੍ਹਾ ਤੇ ਇਸ ਤਾਕਤ ਦੇ ਅਧੀਨ ਹੈ ਔਰ ਜਿਹੜੀ ਆਤਮਾ ਜਿਹੜਾ ਯੋਗੀ ਇਸ ਚੱਕਰ ਨੂੰ ਸਿੱਧ ਕਰ ਲੈਂਦਾ ਇਸਦਾ ਦੀ ਸਾਰੀ ਉਪਲਬਧ ਸੰਪਦਾ ਜਿਹੜੀ ਉਸ ਦੇ ਹਵਾਲੇ ਹੋ ਜਾਂਦੀ ਹੈ ਤੇ ਪ੍ਰਿਥਵੀ ਤੱਤ ਜਿਹੜਾ ਉਸ ਦੇ ਅਧੀਨ ਆ ਜਾਂਦਾ ਹੈ ਉਸ ਤੋਂ ਜੋ ਵੀ ਚਾਹੇ ਇਸ ਜਗਤ ਦੇ ਵਿੱਚ ਉਹ ਕੰਮ ਕਰ ਸਕਦਾ ਹੈ। ਪ੍ਰਿਥਵੀ ਤੱਤ ਉਸਦੇ ਵਾਸਤੇ ਅਭੇਦ ਹੋ ਜਾਂਦਾ, ਯਾਨੀ ਅਨੰਤ ਬ੍ਰਹਮੰਡ ਜਿਹੜੇ ਰਚੇ ਗਏ ਨੇ ਇਹਨਾਂ ਸਭ ਦੇ ਵਿੱਚ ਪ੍ਰਿਥਵੀ ਤੱਤ ਜਿਹੜਾ ਮੌਜੂਦ ਹੈ ਉਹ ਉਸ ਆਤਮਾ ਦੇ ਅਧੀਨ ਹੋ ਜਾਏਗਾ। ਉਸ ਦੇ ਅੱਗੇ ਉਹ ਨਤਮਸਤਕ ਰਹੇਗਾ, ਉਹ ਕਦੀ ਵੀ ਉਸ ਨੂੰ ਕੁਛ ਵੀ ਵਿਘਨ ਦੇ ਰੂਪ ਦੇ ਵਿੱਚ ਪ੍ਰਤਿਅਕਸ਼ ਨਹੀਂ ਹੋ ਸਕਦਾ। ਜਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਕਿ ਆਤਮਾ ਜਿਹੜੀ ਹੈ ਜਿਹੜੀ ਇਸ ਸਰੀਰ ਤੋਂ ਨਿਕਲ ਜਾਂਦੀ ਹੈ ਸਾਰੇ ਤੱਤਵਾਂ ਨੂੰ ਪ੍ਰਾਪਤ, ਪੰਜੋ ਮਹਾਭੂਤਾਂ ਨੂੰ ਪ੍ਰਾਪਤ ਕਰ ਲੈਂਦੀ ਹੈ, ਉਹ ਜਿੱਥੇ ਚਾਹੇ ਜਾ ਸਕਦੀ ਹੈ ਆ ਸਕਦੀ ਹੈ। ਕੋਈ ਵੀ ਚੰਦ ਸੂਰਜ ਤਾਰਾ ਜਿਹੜੇ ਕਿ ਪ੍ਰਿਥਵੀ ਤੱਤ ਨੂੰ ਲੈ ਕਰਕੇ ਬੈਠੇ ਨੇ ਉਹ ਉਹਨਾਂ ਦੇ ਰਸਤੇ ਦੀ ਰੁਕਾਵਟ ਨਹੀਂ ਬਲਕਿ ਸਾਧਨ ਹੋ ਜਾਂਦੇ ਨੇ। ਯਾਨੀ ਆਤਮਾ ਸਭ ਤੋਂ ਸੂਖਮ ਹੈ, ਨਾਮ ਉਸ ਤੋਂ ਵੀ ਸੂਖਮ ਹੈ। ਇਸ ਤੋਂ ਅੱਗੇ ਜਦੋਂ ਅਸੀਂ ਚੱਲੀਏ ਤੇ ਅੱਗੇ ਨਾਭੀ ਚੱਕਰ ਆਉਂਦਾ। ਨਾਭੀ ਚੱਕਰ ਤੋਂ ਪਹਿਲੇ ਇੰਦਰੀ ਚੱਕਰ ਹੈ। ਇੰਦਰੀ ਚੱਕਰ ਦੇ ਵਿੱਚ ਉਹ ਤਾਕਤ ਮੌਜੂਦ ਹੈ ਜਿਹੜੀ ਇਸ ਸ੍ਰਿਸ਼ਟੀ ਦੀ ਜਿਤਨੇ ਵੀ ਝੂਲੇ ਨੇ ਇਹ ਬਣਾਉਣ ਦਾ ਕੰਮ ਕਰਦੀ ਹੈ, ਜਿਸ ਨੂੰ ਬ੍ਰਹਮਾ ਜੀ ਕਿਹਾ ਗਿਆ। ਇੱਥੇ ਦੀ ਰੰਗਤ ਜਿਹੜੀ ਹੈ ਪ੍ਰਕਾਸ਼ ਦੀ ਸਫੇਦ ਹੈ। ਇਸ ਦੇ ਦਲ ਜਿਹੜੇ ਨੇ ਛੇ, ਯਾਨੀ ਕਿ ਛੇ ਪੰਖੜੀਆਂ ਵਾਲਾ ਕਮਲ ਹੈ। ਠੀਕ ਉਸੇ ਤਰੀਕੇ ਨਾਲ ਰੋਸ਼ਨ ਹੁੰਦਾ ਜਦੋਂ ਆਤਮਾ ਸੁਸ਼ਮਨਾ ਨਾਰੀ ਜਿਹੜੀ ਹੈ ਉਸ ਦੇ ਵਿੱਚੋਂ ਇਸ ਕੁੰਡਲੀ ਦੀ ਤਾਕਤ ਨੂੰ ਲੈ ਕਰਕੇ ਅੱਗੇ ਵਧਦੀ ਹੈ, ਦੇਖਦੀ ਹੋਈ ਉਸ ਦੀ ਤਾਕਤ ਦੇ ਨਾਲ ਇਸ ਨੂੰ ਰੋਸ਼ਨ ਕਰਦੇ। ਇੱਧਰ ਦਾ ਜੋ ਜਿਤਨਾ ਵੀ ਭੰਡਾਰ ਹੈ ਇਸ ਦੇ ਵਿੱਚ ਜਲ ਦਾ ਭੰਡਾਰ ਹੈ, ਜਲ ਤੱਤ ਜਿਹੜਾ ਉਸ ਦੇ ਅਧੀਨ ਹੋ ਜਾਂਦਾ। ਔਰ ਇੱਥੇ ਛੇ ਅੱਖਰ ਮਿਲਦੇ ਨੇ, ਛੇ ਧੁਨਾਂ ਮਿਲਦੀਆਂ ਨੇ, ਛੇ ਲਫ਼ਜ਼ ਮਿਲਦੇ ਨੇ। ਇਸ ਤੋਂ ਬਾਅਦ ਇਹ ਆਤਮਾ ਇਸੀ ਸੁਸ਼ਮਨਾ ਨਾੜੀ ਦੇ ਵਿੱਚੋਂ ਅੱਗੇ ਵਧਦੀ ਹੈ, ਨਾਭੀ ਚੱਕਰ ਦੇ ਵਿੱਚ ਆਉਂਦੀ ਹੈ। ਇੱਥੇ ਜੋ ਤਾਕਤ ਮਿਲਦੀ ਹੈ ਇਹ ਭਗਵਾਨ ਵਿਸ਼ਨੂੰ ਜੀ ਦੀ ਮਿਲਦੀ ਹੈ, ਲਕਸ਼ਮੀ ਜੀ ਨਾਲ ਮੌਜੂਦ ਹੁੰਦੀ ਹੈ। ਇੱਥੇ ਜੋ ਭੰਡਾਰ ਹੈ ਉੱਥੇ ਵਾਯੂ ਦਾ ਭੰਡਾਰ ਹੈ। ਇਸ ਨੂੰ ਪ੍ਰਾਪਤ ਕਰ ਲੈਣ ਦੇ ਬਾਅਦ ਵਾਯੂ ਤੱਤ ਜਿਹੜਾ ਹੈ ਉਸ ਆਤਮਾ ਵਾਸਤੇ ਅਭੇਦ ਹੋ ਜਾਂਦਾ, ਯਾਨੀ ਕਿ ਤਿੰਨ ਤੱਤ ਹੁਣ ਉਸ ਦੇ ਅਧੀਨ ਹੋ ਗਏ। ਇੱਥੇ ਅੱਠ ਪੰਖੜੀਆਂ ਵਾਲਾ ਕਮਲ ਹੈ, ਅੱਠ ਲਫ਼ਜ਼ ਮਿਲਦੇ ਨੇ ਔਰ ਇੱਥੇ ਦਾ ਪ੍ਰਕਾਸ਼ ਜਿਹੜਾ ਹੈ ਹਰੇ ਰੰਗ ਦਾ ਹੈ। ਇਹ ਸਾਰੇ ਜਿਹੜੇ ਪ੍ਰਕਾਸ਼ ਦੱਸੇ ਜਾ ਰਹੇ ਨੇ ਇਹ ਸੁਨਹਿਰੀ ਰੰਗਤ ਨੂੰ ਲੈ ਕਰਨੇ, ਕਿਉਂ? ਕਿਉਂਕਿ ਇਹਨਾਂ ਦੀ ਜੜ ਦੇ ਵਿੱਚ ਸੁਨਹਿਰੀ ਰੰਗ ਯਾਨੀ ਕਿ ਉਹ ਨਾਮ ਦਾ ਅਸਲ ਪ੍ਰਕਾਸ਼ ਛੁਪਿਆ ਹੋਇਆ ਹੈ। ਬਾਹਰ ਨਕਲ ਹੈ ਪੀਲੇ ਰੰਗ ਦੀ, ਸਫੇਦ ਰੰਗ ਦੀ, ਹਰੇ ਰੰਗ ਦੀ। ਔਰ ਇਸੇ ਤਰੀਕੇ ਦੇ ਨਾਲ ਇਹ ਆਤਮਾ ਰੀੜ ਦੀ ਹੱਡੀ ਦੇ ਨਾਲ ਚਲਦੀ ਹੋਈ ਸੁਸ਼ਮਨਾ ਨਾੜੀ ਤੋਂ ਜਦੋਂ ਹਿਰਦੇ ਚੱਕਰ ਦੇ ਵਿੱਚ ਪਹੁੰਚਦੀ ਹੈ, 72,000 ਤਰੀਕੇ ਦੀ ਹਿਤਾ ਨਾਮ ਦੀਆਂ ਨਾੜੀਆਂ ਜਿਹੜੀਆਂ ਨੇ ਇਸ ਕੁੰਡਲ ਨੂੰ ਬਣਾ ਕਰਕੇ ਬੈਠੀਆਂ ਨੇ। ਇੱਥੇ ਜਿਹੜੀ ਤਾਕਤ ਹੈ ਇੱਥੇ ਭਗਵਾਨ ਸ਼ਿਵ ਜੀ ਪਾਰਵਤੀ ਜੀ ਨਾਲ ਮਿਲਣਗੇ ਔਰ ਸਾਰੀ ਪ੍ਰਕਿਰਤੀ ਜਿਹੜੀ ਹੈ ਇਹ ਉਮਾ ਦੇ ਅਧੀਨ ਯਾਨੀ ਪਾਰਵਤੀ ਜੀ ਦੇ ਅਧੀਨ ਹੈ। ਇੱਥੇ ਉਹ ਸ਼ਿਵ ਜੀ ਮੌਜੂਦ ਨੇ ਔਰ ਅਗਨੀ ਦਾ ਭੰਡਾਰ ਜਿਹੜਾ ਹੈ ਇਹ ਸਾਰਾ ਦਾ ਸਾਰਾ ਇੱਥੇ ਤੁਹਾਨੂੰ ਮਿਲੇਗਾ। ਇਸ ਤਰੀਕੇ ਦੇ ਨਾਲ ਇੱਥੋਂ ਦੀ ਜਦੋਂ ਆਤਮਾ ਅੱਗੇ ਵਧਦੀ ਹੈ, ਇੱਥੇ 12 ਤਲ ਦਾ ਕਮਲ ਹੈ, ਇੱਥੇ 12 ਅੱਖਰ ਮਿਲਣਗੇ ਔਰ ਇੱਧਰ ਦੀ ਰੰਗਤ ਜਿਹੜੀ ਹੈ ਸੁਰਖ ਲਾਲ ਹੈ। ਹੁਣ ਚਾਰ ਤੱਤ ਜਿਹੜੇ ਨੇ ਉਸ ਆਤਮਾ ਦੇ ਅਧੀਨ ਹੋ ਗਏ। ਹੁਣ ਅੱਗੇ ਜਦੋਂ ਕੰਠ ਚੱਕਰ ਦੇ ਵਿੱਚ ਆਏਗੀ ਇਹ ਆਤਮਾ ਇਸੇ ਤਰੀਕੇ ਦੇ ਨਾਲ ਵਧਦੀ ਹੋਈ ਸੁਸ਼ਮਨਾ ਨਾੜੀ ਦੇ ਵਿੱਚ, ਇੱਥੇ ਜਾ ਕਰਕੇ 16 ਦਲ ਦਾ, 16 ਪੰਖੜੀਆਂ ਵਾਲਾ ਕਮਲ ਹੈ ਔਰ ਇਹਦੀ ਰੰਗਤ ਹੈ ਨੀਲੇ ਰੰਗ ਦੀ, ਬਹੁਤ ਹੀ ਸ਼ਾਂਤੀ ਵਾਲੀ, ਬਹੁਤ ਹੀ ਲੁਭਾਵਨੀ ਔਰ ਇਹ ਆਤਮਾ ਨੂੰ ਖਿੱਚ ਲੈਣ ਵਾਲੀ ਹੈ। ਆਤਮਾ ਇਸ ਤੋਂ ਅੱਗੇ ਜਾਣ ਨਹੀਂ ਸਕਦੀ, ਬਹੁਤ ਹੀ ਖਿੱਚਦੀ ਹੈ। ਇੱਥੇ 16 ਅੱਖਰ ਮਿਲਦੇ ਨੇ। ਹੁਣ ਵਿਚਾਰ ਕਰਕੇ ਦੇਖ ਲਓ, ਇਸ ਸਰੀਰ ਦਾ ਦੂਸਰਾ ਹਿੱਸਾ ਜਿਹੜਾ ਪੋਸਟਮਾਰਟਮ ਕੀਤਾ ਗਿਆ ਬਹੁਤ ਬਹੁਤ ਥੋੜੇ ਲਫ਼ਜ਼ਾਂ ਦੇ ਵਿੱਚ, ਇਹ ਚਾਰੋ ਤੱਤ, ਪੰਜੋ ਤੱਤ ਜਿਹੜੇ ਨੇ ਇੱਥੇ ਮਿਲ ਜਾਂਦੇ ਨੇ। ਹੁਣ ਵਿਚਾਰ ਕਰਕੇ ਦੇਖ ਲਓ, ਇੱਥੇ ਜੋ ਤਾਕਤ ਮੌਜੂਦ ਹੈ ਕੰਠ ਚੱਕਰ ਦੇ ਵਿੱਚ, ਇਸ ਨੂੰ ਦੇਵੀ ਕਿਹਾ ਗਿਆ, ਜਿਹੜੀ ਅੱਠ ਭੁਜਾ ਵਾਲੀ ਦੇਵੀ ਜਿਸ ਨੂੰ ਸਾਰਾ ਜਗਤ ਪੂਜਾ ਕਰ ਰਿਹਾ ਹੈ। ਇਸ ਦੇਵੀ ਤੋਂ ਤਾਕਤ ਲੈ ਕਰਕੇ ਨਿਚਲੀਆਂ ਤਾਕਤਾਂ ਨਿਚਲੇ ਦੇਵ ਜਿਹੜੇ ਨੇ ਕੰਮ ਕਰਦੇ ਨੇ। ਹੁਣ ਕਿਆ ਇਹਨਾਂ ਦੇ ਵਿਚ ਆਤਮਾ ਦਾ ਕਲਿਆਣ ਹੈ? ਨਹੀਂ, ਆਤਮਾ ਹਿਰਦੇ ਚੱਕਰ ਦੇ ਵਿਚ ਫਸੀ ਹੋਈ ਹੈ ਔਰ ਇਹਦੀ ਸੰਗਤ ਜਿਹੜੀ ਹੈ ਮਨ ਦੇ ਨਾਲ ਹੈ। ਮਨ ਜਿਹੜਾ ਹੈ ਇਸ ਮਹਾਕਾਲ ਦਾ ਅੰਸ਼ ਯਾਨੀ ਸ਼ੈਤਾਨ ਦਾ ਵਿਸ਼ੇਸ਼ ਰੂਪ ਤੋਂ ਜਾਸੂਸ ਹੈ ਜਿਹੜਾ ਪ੍ਰਾਣ ਸ਼ਕਤੀ ਨੂੰ ਇਸ ਤਰੀਕੇ ਦੇ ਨਾਲ ਖਰਚ ਕਰਾਉਂਦਾ ਔਰ ਜਿਹੜੇ ਨਿਚਲੇ ਚੱਕਰ ਨੇ ਚਾਰ ਚੱਕਰਾਂ ਤੋਂ ਹਰ ਕਮਲ ਤੋਂ ਇਹਨਾਂ ਨਾੜੀਆਂ ਤੋਂ 4000 ਸਵਾਸ ਮਿਲਦੇ ਨੇ, ਚਾਰ ਚੱਕਰਾਂ ਤੋਂ 16000 ਸਵਾਸ ਔਰ ਕੰਠ ਤੋਂ 3000 ਸਵਾਸ, 19000 ਸਵਾਸ ਜਿਹੜੇ ਨੇ ਇਹਨਾਂ ਨਾੜੀਆਂ ਤੋਂ ਇਹਨਾਂ ਚੱਕਰਾਂ ਤੋਂ ਇਸ ਆਤਮਾ ਨੂੰ ਪ੍ਰਾਪਤ ਹੁੰਦੇ ਨੇ। 2400 ਸਵਾਸ ਕੰਠ ਚੱਕਰ ਤੋਂ ਉੱਪਰ ਜਦੋਂ ਆਤਮਾ ਆਉਂਦੀ ਹੈ ਦੋਨੋਂ ਅੱਖਾਂ ਦੇ ਪਿੱਛੇ, ਇੱਥੇ ਚਾਰ ਦਲ ਦਾ ਕਮਲ ਹੈ, ਇਹਦੀ ਰੋਸ਼ਨੀ ਸੁਨਹਿਰੀ ਹੈ। ਇੱਥੇ ਉਹ ਤਾਕਤ ਮੌਜੂਦ ਹੈ ਜਿਸ ਨੂੰ ਅਸਲ ਕਿਹਾ ਗਿਆ, ਉਸਦਾ ਪ੍ਰਤੀਬਿੰਬ ਹੈ। 2400 ਸਵਾਸ ਮਿਲਦੇ ਨੇ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਹੈ, ਸੁਸ਼ਮਨਾ ਕੇ ਘਰ ਰਾਗ ਸੁਨ ਸੁਨ ਮੰਡਲ ਲਿਬਨਾ। ਜਦੋਂ ਆਤਮਾ ਇੱਥੇ ਪਹੁੰਚਦੀ ਹੈ ਉਸ ਵਕਤ ਸਰੀਰ ਸੁਨ ਹੋ ਜਾਂਦਾ, ਸੁਨ ਦੀ ਅਵਸਥਾ ਹੋ ਜਾਂਦੀ ਹੈ। ਇਸ ਨਾੜੀ ਦੇ ਵਿਚ ਇਕ ਚੰਦਰ ਨਾੜੀ ਹੈ, ਚੰਦਰ ਨਾੜੀ ਦੇ ਵਿਚ ਇਕ ਬ੍ਰਹਮੀ ਨਾੜੀ ਹੈ। ਇਹ ਕਿਸੇ ਵੀ ਯੰਤਰ ਨਾਲ ਨਾ ਦੇਖੀ ਗਈ ਹੈ, ਨਾ ਕਦੀ ਕਿਸੇ ਯੁਗ ਕਾਲ ਦੇ ਵਿਚ ਦੇਖੀ ਜਾ ਸਕੇਗੀ। ਇਸ ਚੀਜ਼ ਨੂੰ ਸਪਸ਼ਟ ਜਾਣ ਲਓ। ਇਹ ਪ੍ਰਮਾਤਮਾ ਦਾ ਦਿੱਤਾ ਹੋਇਆ ਰਸਤਾ ਸੁਭਾਵਿਕ ਰੂਪ ਨਾਲ ਕੇਵਲ ਕਮਾਈ ਦੇ ਨਾਲ ਮਿਲਦਾ ਹੈ ਔਰ ਇਹ ਆਤਮਾ ਦੀ ਨਿੱਜੀ ਸੰਪਤੀ ਹੁੰਦੀ ਹੈ। ਵਿਚਾਰ ਕਰਕੇ ਦੇਖ ਲਓ, ਇਸ ਜਗ੍ਹਾ ਆ ਕਰਕੇ ਚਾਰ ਦਲ ਦੇ ਕਮਲ ਤੋਂ ਚਾਰ ਅੱਖਰ ਪ੍ਰਾਪਤ ਹੁੰਦੇ ਨੇ ਔਰ ਇਸ ਤੋਂ ਬਾਅਦ ਇਹ ਆਤਮਾ ਇਸ ਧੁਨ ਨੂੰ, ਅਸਲੀ ਧੁਨ ਨੂੰ ਦੇਖਦੀ ਹੈ, ਸੁਣਦੀ ਹੈ। ਇਸ ਨੂੰ ਉਹ ਬਾਣੀ ਕਿਹਾ ਗਿਆ ਜਿਹੜੀ ਅੰਤਰ ਜੋਤ ਨਿਰੰਤਰ ਬਾਣੀ ਹੈ, ਉਹ ਸੁਸ਼ਮਨਾ ਕੇ ਕਰ ਰਾਗ ਹੈ। ਨੌਦਾ ਠਾਕੇ ਦਾਵਤ ਰਾਏ, ਦਸਵੇਂ ਨਿਜ ਕਰ ਵਾਸਾ ਵਾਏ, ਉਥੇ ਅਨਹਦ ਸ਼ਬਦ ਵਜੇ ਦਿਨ ਰਾਤੀ ਸੁਮਤੀ ਗੁਣ ਸੁਣਵਾਰ। ਹੁਣ ਵਿਚਾਰ ਕਰਕੇ ਦੇਖ ਲੋ, ਨੌ ਦਵਾਰਾਂ ਦੇ ਵਿੱਚੋਂ ਤੁਸੀਂ ਜਦੋਂ ਆਪਣੀ ਦੌੜ ਨੂੰ ਰੋਕੋਗੇ, ਨਿਕਲੋਗੇ, ਇਸ ਦਸਵੇਂ ਦਵਾਰ ਦੇ ਵਿੱਚ ਜਾ ਕਰਕੇ ਤੁਹਾਨੂੰ ਉਹ ਚੀਜ਼, ਉਹ ਅਨਹਦ ਨਾਦ ਜਿਹੜਾ ਸੁਣਾਈ ਦੇਗਾ। ਬਿਨ ਸ਼ਬਦ ਹੈ ਅੰਤਰ ਅੰਧੇਰਾ, ਨਾ ਵਸਤ ਲਏ ਨਾ ਚੁੱਕੇ ਫੇਰਾ, ਸਤਿਗੁਰ ਹੱਥ ਕੁੰਜੀ ਹੋਰ ਤੇ ਦਰ ਖੁੱਲੇ ਨਾਈ, ਗੁਰ ਪੂਰੇ ਭਾਗ ਮਿਲਾਉਣੀਆਂ। ਹੁਣ ਕਹਿੰਦੇ ਨੇ ਇਹ ਜਿਹੜਾ ਰਾਗ ਹੈ, ਇਹ ਅਨਹਦ ਨਾਦ ਹੈ, ਇਹ ਕਿਸ ਤਰੀਕੇ ਦੇ ਨਾਲ ਹੈ? ਇਹਦੇ ਵਿਚ ਪ੍ਰਕਾਸ਼ ਹੈ। ਬਿਨ ਸ਼ਬਦ ਹੈ ਅੰਤਰ ਅੰਧੇਰਾ, ਇਸ ਸ਼ਬਦ ਦੇ ਬਿਨਾਂ ਅੰਦਰ ਅੰਧਕਾਰ ਹੈ। ਅੱਖ ਬੰਦ ਕਰਕੇ ਦੇਖ ਲੋ, ਤੁਸੀਂ ਅੰਧਕਾਰ ਦੇ ਵਿਚ ਗੁੰਮ ਹੋ। ਜਦੋਂ ਇਸ ਪ੍ਰਕਾਸ਼ ਨੂੰ, ਇਸ ਆਵਾਜ਼ ਨੂੰ, ਇਸ ਧੁਨ ਨੂੰ, ਇਸ ਨਾਮ ਨੂੰ, ਇਸ ਸ਼ਬਦ ਨੂੰ, ਇਸ ਬਾਣੀ ਨੂੰ, ਜਿਸ ਨੂੰ ਸੱਚਾ ਕਿਹਾ ਗਿਆ, ਪ੍ਰਾਪਤ ਕਰ ਲੋਗੇ ਤੇ ਫਿਰ ਤੁਹਾਨੂੰ ਪਤਾ ਚੱਲੇਗਾ ਤੁਹਾਡੀ ਸੋਈ ਜਾਗ ਤਾਕਤ ਜਿਹੜੀ ਹੈ ਜਨਮ ਜਨਮਾਂਤਰਾਂ ਦੀ, ਉਹ ਜਾਗ ਪਈ। ਤਦ ਤੁਸੀਂ ਆਪਣੇ ਘਰ ਨੂੰ ਜਾ ਸਕੋਗੇ ਜਦੋਂ ਨੌ ਦਵਾਰਾਂ ਚੋਂ ਨਿਕਲੋਗੇ, ਇੱਥੇ ਦਸਵਾਂ ਦਵਾਰ ਪ੍ਰਗਟ ਹੋ ਜਾਏਗਾ। ਸਾਧ ਸੰਗਤ ਜੀ, ਅਸਲੀ ਦਵਾਰ ਤੇ ਆਪਣੇ ਅਵਿਨਾਸ਼ੀ ਮੰਡਲਾਂ ਦੇ ਵਿਚ ਮੌਜੂਦ ਹੈ ਔਰ ਜਿਹੜੀਆਂ ਤਾਕਤਾਂ ਬਿਆਨ ਕੀਤੀਆਂ ਗਈਆਂ ਉਹ ਵੀ ਸਭ ਇਹਨਾਂ ਦੇ ਅਸ਼ਕ ਦਾ ਅਸ਼ਕ ਇੱਥੇ ਹੈ। ਤੁਸੀਂ ਪੱਥਰਾਂ ਨੂੰ ਪੂਜ ਰਹੇ ਹੋ, ਵਿਚਾਰ ਕਰਕੇ ਦੇਖ ਲੋ, ਉਹਨਾਂ ਦੇ ਵਿਚ ਕੁਛ ਨਹੀਂ। ਰਿਸ਼ੀ ਮੁਨੀਆਂ ਯੋਗੀਆਂ ਕੋਲੋਂ ਜਦੋਂ ਸੰਸਾਰੀ ਲੋਕ ਗਏ, ਉਹਨਾਂ ਨੇ ਪੁੱਛਿਆ ਤੇ ਉਹ ਜਿਹੜੇ ਅੰਦਰ ਜਾਂਦੇ ਸੀ ਉਹਨਾਂ ਨੇ ਬਿਆਨ ਕੀਤਾ ਵੀ ਕਿ ਦੈਵੀ ਤਾਕਤਾਂ ਕਿਸ ਤਰੀਕੇ ਦੀਆਂ ਹੁੰਦੀਆਂ ਨੇ। ਜਿਹੜੇ ਪਦਾਰਥ ਉਹਨਾਂ ਦੇ ਅਧੀਨ ਕੀਤੇ ਗਏ ਨੇ, ਇਹਨਾਂ ਪੰਜਾਂ ਪਦਾਰਥਾਂ ਦੀ ਜਮਾ ਘਟਾ ਦੇ ਨਾਲ ਇਹ ਸਾਰੇ ਮੁਲਕ ਰੋਸ਼ਨ ਨੇ, ਰੂਪ ਪ੍ਰਗਟ ਨੇ ਔਰ ਇਹਨਾਂ ਦੇ ਵਿੱਚ ਸਲੂਸ਼ਨ ਦਾ ਕੰਮ ਕੌਣ ਕਰਦਾ? ਨਾਮ ਕਰਦਾ। ਜਦੋਂ ਨਾਮ ਆਪਣਾ ਕੰਮ ਕਰਦਾ, ਪ੍ਰਕਿਰਤੀ ਗਰਭ ਧਾਰਨ ਕਰਦੀ ਹੈ, ਰੂਪ ਪ੍ਰਗਟ ਹੁੰਦਾ ਹੈ ਔਰ ਜਦੋਂ ਇਹ ਸ਼ਬਦ ਸਿਮਟ ਜਾਂਦਾ ਹੈ ਤੇ ਉਸ ਲਈ ਪਰਲੇ ਹੋ ਜਾਂਦੀ ਹੈ। ਪ੍ਰਕਿਰਤੀ ਇਤਨੀ ਹੈ ਕਿ ਡੱਬੀ ਦੇ ਵਿੱਚ ਪਾ ਕੇ ਜੇਲ੍ਹ ਚਲਾ ਕੇ ਲੈ ਜਾਓ। ਜਦ ਕਿ ਇੱਕ ਮੰਡਲ, ਇੱਕ ਗ੍ਰਹਿ ਇਸ ਪ੍ਰਿਥਵੀ ਤੋਂ ਕਰੋੜ ਗੁਣਾ ਵੱਡਾ ਹੈ ਔਰ ਵਿਚਾਰ ਕਰਕੇ ਦੇਖ ਲੋ, ਅਨੰਤ ਮੰਡਲ ਨੇ, ਅਨੰਤ ਗ੍ਰਹਿ ਨੇ ਤੇ ਸਾਰੇ ਡਿੱਬੀ ਚ ਪਾ ਕੇ ਲਿਜਾ ਸਕਦੇ ਹੋ। ਇਹ ਹੈ ਸਮਰੱਥਾ ਉਸ ਛੋਟੇ ਜੇ ਪਲ ਦੀ ਜਿਹੜੀ ਕਿ ਝੰਝਟ ਪਾਲ ਲੈਂਦੀ ਹੈ ਆਤਮਾ, ਥੋੜਾ ਜਿਹਾ ਝੰਝਟ ਪਾਉਂਦੀ ਹੈ ਤੇ ਸਭ ਤੋਂ ਛੋਟਾ ਜਿਹਾ ਫਲ ਯਾਨੀ ਨਾਮ ਉਸ ਨੂੰ ਪ੍ਰਾਪਤ ਹੋ ਜਾਂਦਾ ਔਰ ਉਸ ਨਾਮ ਦੀ ਵਡਿਆਈ ਇਹ ਹੈ ਕਿ ਪ੍ਰਕਿਰਤੀ ਤੋਂ ਗਰਭ ਨੂੰ ਧਾਰਨ ਕਰਕੇ ਤੇ ਕਿਸ ਤਰੀਕੇ ਦੇ ਨਾਲ ਵਿਸਤ੍ਰਿਤ ਹੋ ਜਾਂਦੀ ਹੈ ਔਰ ਕਿਸ ਤਰੀਕੇ ਨਾਲ ਸਿਮਟਦੀ ਹੈ ਤੇ ਸਾਰਾ ਕੁਛ ਹੀ ਜਿਹੜਾ ਕੇਵਲ ਔਰ ਕੇਵਲ ਪਰਮਾਤਮਾ ਨਾਮ ਸ਼ਬਦ ਰਹਿ ਜਾਂਦਾ। ਪਹਿਲੇ ਵੀ ਨਾਮ ਸੀ, ਹੁਣ ਵੀ ਨਾਮ ਹੈ, ਜੋ ਬਚੇਗਾ ਉਹ ਵੀ ਨਾਮ ਰਹੇਗਾ, ਜਦੋਂ ਪ੍ਰਗਟ ਕਰਨਾ ਹੋਏਗਾ ਉਹ ਵੀ ਨਾਮ ਨੇ ਹੀ ਪ੍ਰਗਟ ਕਰਨਾ ਹੈ, ਜੋ ਕਿ ਸੱਚ ਹੈ। ਇੰਦਰੀਆਂ ਦਾ ਵਿਸ਼ੇ ਹੀ ਨਹੀਂ, ਪਰਮਾਤਮਾ ਦਾ ਵਿਸ਼ੇ ਹੈ। ਤੇ ਸੰਤਾਂ ਮਹਾਤਮਾ ਨੇ ਤੇ ਦੱਸਿਆ ਕਿ ਦੈਵੀ ਤਾਕਤਾਂ ਦਾ ਅਸ਼ਕ ਕਿਸ ਤਰੀਕੇ ਨਾਲ ਮਿੱਟੀ ਦੇ ਵਿੱਚ ਉਹਨਾਂ ਨੇ ਦੱਸ ਦਿੱਤਾ ਬਣਾ ਕੇ। ਹੁਣ ਕੀਤਾ ਕਿ ਉਹਨਾਂ ਦੀਆਂ ਮੂਰਤੀਆਂ ਬਣਾ ਲਈਆਂ ਔਰ ਉਹਨਾਂ ਦੀ ਪੂਜਾ ਸ਼ੁਰੂ ਕਰ ਦਿੱਤੀ, ਉਹਨਾਂ ਨੂੰ ਪਰਮਾਤਮਾ ਬਣਾ ਕਰਕੇ ਜਾਣ ਲੱਗੇ। ਗ੍ਰੰਥਾਂ ਪੋਥੀਆਂ ਦੇ ਵੀ ਰਿਸ਼ੀ ਮੁਨੀਆਂ ਨੇ ਮਹਾਤਮਾ ਨੇ ਕਿਹਾ ਦੱਸਿਆ ਕਿ ਪਰਮਾਤਮਾ ਕਿਸ ਤਰੀਕੇ ਦੇ ਨਾਲ ਮਿਲ ਸਕਦਾ ਹੈ, ਕਿਸ ਤਰੀਕੇ ਦੇ ਨਾਲ ਤੁਸੀਂ ਕਰਨਾ ਹੈ, ਨੌ ਦੁਆਰਾ ਕਲ ਕੇ ਦਸਵੇਂ ਦੁਆਰ ਪਹੁੰਚਣਾ, ਅਸੀਂ ਉਹਨੂੰ ਹੀ ਪਰਮਾਤਮਾ ਬਣਾ ਕੇ ਸਿਰ ਤੇ ਰੱਖ ਕੇ ਨੱਚਣਾ ਕੁੱਦਣਾ ਸ਼ੁਰੂ ਕਰ ਦਿੱਤਾ। ਵਿਚਾਰ ਕਰਕੇ ਦੇਖ ਲਓ ਕਿਸ ਤਰੀਕੇ ਨਾਲ ਅਸੀਂ ਆਪਣੇ ਘਰ ਪਹੁੰਚਾਂਗੇ। ਇਹ ਸਾਰੇ ਕੰਮਾਂ ਦੇ ਨਾਲ ਕਿਆ ਤੁਹਾਡਾ ਕਲਿਆਣ ਹੋ ਜਾਏਗਾ, ਆਪਣੇ ਘਰ ਪਹੁੰਚ ਜਾਓਗੇ। ਇਹ ਕੰਮ ਜਿਹੜਾ ਤੁਹਾਨੂੰ ਦੱਸਿਆ ਜਾ ਰਿਹਾ ਹੈ, ਰਹਿਤ ਮਰਾਦਾ ਰੂਪੀ ਝੰਝਟ ਨੂੰ ਪਾਲ ਕਰਕੇ ਆਪਣਾ ਕੰਮ ਕਰ ਲੈਣਾ। ਇਸ ਤੋਂ ਪਹਿਲੇ ਕਿ ਮੌਤ ਆਪਣਾ ਕੰਮ ਕਰੇ, ਤੁਸੀਂ ਆਪਣਾ ਕੰਮ ਕਰ ਲਓ। ਉਹ ਕੰਮ ਕਿਹੜਾ ਹੈ? ਨੌ ਦੁਆਰੇ ਚੋਂ ਨਿਕਲ ਕਰਕੇ ਦਸਵੇਂ ਦੁਆਰ ਪਹੁੰਚਣਾ। ਇਹ ਤਾਂ ਹੀ ਹੋਏਗਾ ਜਦੋਂ ਤੁਸੀਂ ਸਾਰੀਆਂ ਡਿਊਟੀਆਂ ਨੂੰ ਝਾੜੂ ਫੇਰ ਦਿਓਗੇ। ਅਜੇ ਤੇ ਬੜੀਆਂ ਡਿਊਟੀਆਂ ਸਾਨੂੰ ਚੰਗੀਆਂ ਲੱਗਦੀਆਂ। ਅਸੀਂ ਕਿੱਥੇ ਜਾਣਾ ਜੀ? ਲੋਕਾਂ ਨੂੰ ਮਿਲਣ ਜਾਣਾ, ਠੀਕ ਆ? ਪਹਿਲੇ ਲੋਕਾਂ ਨੂੰ ਮਿਲ ਲਓ, ਜਦੋਂ ਇਹ ਕੰਮ ਕਰ ਲੋਗੇ, ਲੋਕਾਂ ਨੂੰ ਖੁਸ਼ ਕਰ ਲੋਗੇ, ਇਹ ਦੁੱਖ ਰੋਗ ਸੰਤਾਪ ਤੁਹਾਡੇ ਨਾਲ ਹੀ ਚੁੰਮੜੇ ਰਹਿਣਗੇ। ਇਹ ਬਿਮਾਰੀਆਂ ਨੇ ਬੜੀਆਂ ਵੱਡੀਆਂ, ਆਤਮਾ ਨੂੰ, ਸਰੀਰ ਨੂੰ, ਮਨ ਨੂੰ ਲੱਗੀਆਂ ਹੋਈਆਂ, ਇਹਨਾਂ ਤੋਂ ਤੁਸੀਂ ਬਚ ਨਹੀਂ ਸਕਦੇ। ਤੇ ਵਿਚਾਰ ਕਰਕੇ ਦੇਖ ਲੋ, ਇਸ ਸ਼ਬਦ ਨੂੰ ਪਕੜ ਕੇ ਜਦੋਂ ਆਤਮਾ ਅੱਗੇ ਵਧਦੀ ਏ, ਉਸ ਵਕਤ ਬਿੰਦੂ ਚੱਕਰ ਦੇ ਵਿਚ ਪਹੁੰਚਦੀ ਏ, ਜਿਸ ਨੂੰ ਬ੍ਰਹਮ ਰੰਧਰ ਕਿਹਾ ਗਿਆ। ਔਰ ਇੱਥੇ ਹਜ਼ਾਰ ਬੱਤੀ ਦੀ ਰੋਸ਼ਨੀ ਵਾਲਾ ਉਹ ਕਮਲ ਮੌਜੂਦ ਹੈ, ਜਿੱਥੇ ਸ਼ੈਤਾਨ ਮਹਾਰਾਜ ਜੀ ਆਪ ਬੈਠੇ ਨੇ, ਝੂਲੇ ਲਾਲ ਜੀ, ਜਿਸ ਨੂੰ ਬਿਆਨ ਕੀਤਾ ਗਿਆ। ਇਸ ਕਮਲ ਦੀ ਰੰਗਤ ਹੈ ਕਾਲੇ ਰੰਗ ਦੀ, ਸੁਨਹਿਰੀ ਕਾਲਾ ਰੰਗ ਹੈ। ਐਸਾ ਆਕਰਸ਼ਣ ਹੈ ਇਸ ਕਮਲ ਦੇ ਵਿੱਚ, ਕੋਈ ਆਤਮਾ ਅੱਗੇ ਵੱਧ ਨਹੀਂ ਸਕਦੀ। ਸਮਸਤ ਸਿੱਧੀਆਂ, ਸਮਸਤ ਤਾਕਤਾਂ ਜਿਹੜੀਆਂ ਨਿਰੰਤਰ ਉਸ ਸ਼ੈਤਾਨ ਦੀ ਆਰਤੀ ਨੂੰ ਉਤਾਰ ਰਹੀਆਂ ਨੇ। ਇੱਕੋ ਹੀ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਸਾਹਿਬਾਂ ਨੇ ਬਿਆਨ ਕੀਤਾ, ਕਾਲਾ ਕਵਲ ਕਾਲਾ ਜਾਣਾ। ਇਹੀ ਭੇਦ ਹੈ। ਹੁਣ ਵਿਚਾਰ ਕਰਕੇ ਦੇਖ ਲਓ, ਤੁਸੀਂ ਇੱਕ ਲਫ਼ਜ਼ ਨੂੰ ਪੜ੍ਹ ਕੇ ਜਾਂ ਇੱਕ ਸ਼ਲੋਕ ਨੂੰ ਪੜ੍ਹ ਕੇ ਤੁਸੀਂ ਕਾਲ ਦੇ ਭੇਦ ਨੂੰ ਕਿਸ ਤਰ੍ਹਾਂ ਜਾਣ ਲਓਗੇ, ਜਿਹੜਾ ਅੱਜ ਦੇ ਸ਼ਬਦ ਵਿੱਚ ਬਿਆਨ ਕੀਤਾ ਗਿਆ। 52 ਅੱਖਰ, ਲੋਕ ਤ੍ਰੈ, ਸਭ ਕੁਝ ਇਹਨੀ ਮਾਂ, ਇਹਨੂੰ ਪੜ੍ਹ ਕੇ ਤੁਸੀਂ 52 ਅੱਖਰਾਂ ਦਾ ਭੇਦ ਕਿਵੇਂ ਜਾਣ ਲਓਗੇ? ਇਹ 52 ਅੱਖਰ ਗਿਣਾ ਦਿੱਤੇ ਗਏ ਨੇ। ਦੋ ਅੱਖਰ ਜਿਹੜੇ ਨੇ ਇਸ ਬਿੰਦੂ ਚੱਕਰ ਤੋਂ ਪ੍ਰਾਪਤ ਹੁੰਦੇ ਨੇ। ਤੁਹਾਡੀ ਗਿਣਤੀ ਜਿਹੜੀ ਹੈ 52 ਅੱਖਰ ਦੀ ਪੂਰੀ ਹੋ ਗਈ, ਔਰ ਇਹ 52 ਅੱਖਰ ਜਿਹੜੇ ਨੇ ਸੰਸਕ੍ਰਿਤ ਦੀ ਭਾਸ਼ਾ, ਇਸੀ ਕਰਕੇ ਇਸ ਨੂੰ ਦੇਵ ਬਾਣੀ ਕਿਹਾ ਗਿਆ। ਇਹ ਅੱਖਰ ਖਿਰ ਜਾਏਗੇ, ਇਹ ਸੰਸਾਰ ਦਾ ਕਾਰ ਵਿਵਹਾਰ ਹੈ। ਉਹ ਤਿੰਨੋਂ ਲੋਕਾਂ ਦੇ ਜੋ ਕੁਝ ਵੀ ਤਾਕਤਾਂ ਮੌਜੂਦ ਨੇ, ਇਹਨਾਂ 52 ਅੱਖਰਾਂ ਦੀਆਂ ਧੁਨਾਂ ਜਿਹੜੀਆਂ ਨੇ, ਉਹਨਾਂ ਦੇ ਵੀ ਸਾਧ ਜੀ ਪ੍ਰਤਿਅਕਸ਼ ਵਿਰਾਜਮਾਨ ਨੇ। ਔਰ ਅਗਰ ਤੁਸੀਂ ਇਹਨਾਂ ਤਾਕਤਾਂ ਨੂੰ ਮਿਲਣਾ ਚਾਹੁੰਦੇ ਹੋ, ਉਹਦੇ ਵਾਸਤੇ ਵੀ ਤੁਹਾਨੂੰ ਇਹੀ ਝੰਝਟ ਪਾਲਣਾ ਪਏਗਾ, ਔਰ ਇਸ ਸਰੀਰ ਚੋਂ ਹਿਰਦੇ ਚੱਕਰ ਤੋਂ ਉਤਰ ਕਰਕੇ ਤੁਹਾਨੂੰ ਥੱਲੇ ਆਉਣਾ ਪਏਗਾ। ਤਾਂ ਹੀ ਜਾ ਕਰਕੇ ਤੁਸੀਂ ਭਗਵਾਨ ਗਣੇਸ਼ ਜੀ ਨੂੰ, ਵਿਸ਼ਨੂੰ ਜੀ ਨੂੰ, ਬ੍ਰਹਮਾ ਜੀ ਨੂੰ, ਸ਼ਿਵ ਜੀ ਨੂੰ, ਔਰ ਉਸ ਦੇਵੀ ਜੀ ਦੇ ਪ੍ਰਤਿਅਕਸ਼ ਦਰਸ਼ਨ ਕਰਕੇ ਆਪਣੇ ਆਪ ਨੂੰ ਨਿਹਾਲ ਕਰ ਸਕਦੇ ਹੋ। ਉਹ ਨਿਹਾਲਤਾ ਜਿਹੜੀ ਕਿ ਸਿਰਫ ਝੂਲੇ ਝੂਲਣ ਤੱਕ ਹੀ ਵਿਆਪਤ ਹੈ, ਯਾਨੀ ਕਿ ਤੁਸੀਂ ਰੂਹਾਨੀ ਮੰਡਲਾਂ ਦੇ ਵੀ ਦੇਵੀ ਦੇਵਤਿਆਂ ਦੇ ਮੁਲਕ ਚਲੇ ਜਾਓਗੇ, ਉੱਥੇ ਬੜੇ ਬੜੇ ਝੂਲੇ ਝੁਲਾਏ ਜਾਣਗੇ, ਯਾਨੀ ਤੁਸੀਂ ਮੁਕਤ ਨਹੀਂ ਹੋ ਸਕਦੇ, ਉਸ ਨਾਮ ਨੂੰ, ਉਸ ਸ਼ਬਦ ਨੂੰ ਪ੍ਰਾਪਤ ਨਹੀਂ ਕਰ ਸਕਦੇ। ਇਹ ਸਾਰਾ ਭੇਦ ਕੇਵਲ ਔਰ ਕੇਵਲ ਪੂਰਨ ਯੋਗੀ ਦੇ ਕੋਲ ਹੈ। ਉਹ ਯੋਗੀ ਜਿਹੜਾ ਆਪਣੇ ਆਪ ਨੂੰ ਖਤਮ ਕਰਦਾ, ਜਿੰਦੇ ਜੀ ਕੁਰਬਾਨ ਕਰਦਾ, ਮੂਆ ਜਿੰਦੇ ਭੇਖ ਜਿਉਂਦੇ ਮਰ ਜਾਣ, ਜਿਹਨਾਂ ਮੁਹੱਬਤ ਇੱਕ ਸੀ ਉੱਤੇ ਮਾਨਸ ਪ੍ਰਧਾਨ। ਇਹ ਗੱਦੀਆਂ ਦਾ ਵਿਸ਼ੇ ਨਹੀਂ ਹੈ, ਨਾ ਚਿੱਟੇ ਚੋਲਿਆਂ ਦਾ ਵਿਸ਼ੇ ਹੈ, ਨਾ ਦਾੜੀਆਂ ਦਾ ਵਿਸ਼ੇ ਹੈ। ਡੇਰੇ ਮੰਦਰ ਗੁਰਦੁਆਰੇ ਤੁਸੀਂ ਇਹਨਾਂ ਦੇ ਉੱਤੇ ਕੁਰਬਾਨ ਹੋ ਰਹੇ ਸਾਧ ਸੰਗਤ ਜੀ, ਜਦ ਤੱਕ ਇਹਨਾਂ ਸਾਰਿਆਂ ਦੇ ਉੱਤੇ ਝਾੜੂ ਨਹੀਂ ਫੇਰੋਗੇ, ਤੁਹਾਡਾ ਇਹ ਕੰਮ ਕਦੀ ਵੀ ਨਹੀਂ ਬਣੇਗਾ। ਵਿਚਾਰ ਕਰਕੇ ਦੇਖ ਲਓ, ਦੌੜਦੇ ਭੱਜਦੇ ਜਾਂਦੇ ਨੇ, ਲੇਟ ਕੇ ਮੱਥਾ ਟੇਕਦੇ ਨੇ, ਜਿਹੜਾ ਕੋਈ ਤੁਹਾਡੇ ਦਿਲ ਦੀ ਗੱਲ ਦੱਸਦੇ, ਤੁਹਾਡੇ ਵਿਘਨਾਂ ਦਾ ਥੋੜਾ ਜਿਹਾ ਨਿਵਾਰਨ ਕਰਦੇ, ਤੁਸੀਂ ਕੁਰਬਾਨ ਹੋ ਜਾਂਦੇ ਹੋ। ਸਾਧ ਸੰਗਤ ਜੀ, ਸ੍ਰਿਸ਼ਟੀ ਦੇ ਕਿਹੜੇ ਕਿਹੜੇ ਭੇਦ ਦੱਸੀਏ ਤੁਹਾਨੂੰ, ਕਿ ਤੁਸੀਂ ਕਿਸ ਤਰੀਕੇ ਨਾਲ ਦੋਨੋਂ ਹੱਥਾਂ ਦੇ ਨਾਲ ਲੁੱਟੇ ਜਾ ਰਹੇ ਹੋ। ਕੇਵਲ ਨਾਮ ਹੀ ਹੈ ਇਸ ਆਤਮਾ ਦਾ ਕਲਿਆਣ ਕਰਨ ਵਾਲਾ, ਜੜ ਚੇਤਨ ਦੇ ਵਿੱਚ ਵਿਆਪਤ, ਜਿਹੜੀ ਆਤਮਾ ਦੇ ਤੁਸੀਂ ਕੁਰਬਾਨ ਹੋ, ਜਿਹੜੇ ਜਿਨ੍ਹਾਂ ਦਾ ਧਿਆਨ ਕਰਦੇ ਹੋ, ਤੁਸੀਂ ਸੋਚਦੇ ਹੋ ਇਹ ਆਤਮਾ ਕਲਿਆਣ ਕਰਦੀਆਂ ਨੇ। ਤੇ ਵਿਚਾਰ ਕਰਕੇ ਦੇਖੋ ਇਹਨਾਂ ਚ ਪੂਰਨ ਯੋਗੀ ਕਿਹੜਾ, ਜਿਹੜਾ ਕਿ ਆਪਣੇ ਆਪ ਨੂੰ, ਸਰੀਰ ਨੂੰ ਇਸ ਤਰੀਕੇ ਦੇ ਨਾਲ ਕੱਢ ਕਰਕੇ ਆਪਣੇ ਘਰ ਪਹੁੰਚਦਾ ਹੈ। ਉਹੀ ਆਤਮਾ ਜਿਹੜੀ ਉਸ ਸ਼ਬਦ ਦੀ ਤਾਕਤ ਦੇ ਨਾਲ ਇਸ ਸ੍ਰਿਸ਼ਟੀ ਦੇ ਵਿੱਚ ਹੋਰ ਦੂਸਰੀਆਂ ਰੂਹਾਂ ਜਿਹੜੀਆਂ ਫਸੀਆਂ ਹੋਈਆਂ ਉਹਨਾਂ ਦੇ ਕਲਿਆਣ ਦਾ ਕੰਮ ਕਰਦੀ ਹੈ। ਪਰ ਐਸੀ ਕੋਈ ਵਿਰਲੀ ਆਤਮਾ, ਅਸੀਂ ਉਸ ਵਿਰਲੀ ਆਤਮਾ ਦਾ ਕੰਮ ਸਿਰਫ ਇੱਥੇ ਤੱਕ ਵਿਚਾਰ ਕਰਨ ਲਈ ਸਾਹਮਣੇ ਰੱਖਦੇ ਹਾਂ ਕਿ ਜੋ ਉਪਦੇਸ਼ ਮਾਰਗਦਰਸ਼ਨ ਇਸ ਵਕਤ ਦਿੱਤਾ ਜਾ ਰਿਹਾ, ਇਹੀ ਉੱਥੇ ਤੱਕ ਤੁਸੀਂ ਸੀਮਤ ਰੱਖੋ। ਧਿਆਨ ਕਰਨਾ ਹੈ ਇੱਕ ਅਕਾਲ ਪੁਰਖ ਪਰਮਾਤਮਾ ਦਾ, ਉਸ ਨਾਮ ਦਾ ਕਰੋ, ਉਸੀ ਦੇ ਅੱਗੇ ਆਤਮ ਸਮਰਪਣ ਕਰੋ ਔਰ ਉਸੀ ਦੇ ਉੱਪਰ ਕੁਰਬਾਨ ਹੋ, ਤਾਂ ਹੀ ਜਾ ਕਰਕੇ ਉਸੀ ਨੂੰ ਜਪੋ, ਤੁਹਾਡਾ ਕਲਿਆਣ ਹੋ ਸਕਦਾ ਹੈ। ਕਿਉਂ? ਕਿਉਂਕਿ ਸ਼ਬਦ ਜੜ ਚੇਤਨ ਹੀ ਪਹਿਲੇ ਤੋਂ ਹੀ ਵਿਆਪਤ ਹੈ, ਆਤਮਾ ਇੱਕ ਹੈ। ਸਾਧ ਸੰਗਤ ਜੀ, ਆਤਮਾ ਦੋ ਕਦੀ ਨਹੀਂ ਹੋਏਗੀ ਔਰ ਇੱਕ ਵਕਤ ਤੇ ਉਹ ਇੱਕੋ ਹੀ ਜਗ੍ਹਾ ਹੋ ਸਕਦੀ ਹੈ, ਦੋ ਜਗ੍ਹਾ ਤੇ ਕਦੀ ਨਹੀਂ ਹੋ ਸਕਦੀ। ਸ਼ਬਦ ਜਿਹੜਾ ਹੈ ਇੱਕ ਵਕਤ ਤੇ ਅਨੰਤ ਬ੍ਰਹਮੰਡਾਂ ਦੇ ਵਿੱਚ ਹਰ ਵਕਤ ਹਰ ਜਗ੍ਹਾ ਭਰਪੂਰ ਵਿਆਪਤ ਹੈ। ਇੱਕ ਮਿੱਟੀ ਦਾ ਕਣ ਜਿਸ ਨੂੰ ਝਾੜੂ ਲੈ ਕਰਕੇ ਤੁਸੀਂ ਬਾਹਰ ਸੁੱਟ ਦਿੰਦੇ ਹੋ, ਸਾਧ ਸੰਗਤ ਜੀ, ਉਹਦੇ ਵਿੱਚ ਵੀ ਉਸ ਨਾਮ ਦੀ ਤਾਕਤ, ਯਾਨੀ ਕਿ ਪਰਮਾਤਮਾ ਭਰਪੂਰ ਵਿਆਪਤ ਹੈ। ਵਿਚਾਰ ਕਰਕੇ ਦੇਖ ਲਓ, ਤਿੰਨੋਂ ਮੁਲਕਾਂ ਦੀਆਂ ਤਾਕਤਾਂ ਉਸ ਮਿੱਟੀ ਦੇ ਕਣ ਨੂੰ ਜਿਸ ਨੂੰ ਤੁਸੀਂ ਝਾੜੂ ਲਾ ਕੇ ਬਾਹਰ ਸੁੱਟ ਦਿੱਤਾ, ਮਿਲ ਕਰਕੇ ਹਜ਼ਮ ਨਹੀਂ ਕਰ ਸਕਦੀ। ਇਹ ਉਸ ਤਾਕਤ ਹੈ, ਤੁਹਾਡੇ ਵਾਸਤੇ ਕੁਛ ਅਰਥ ਨਹੀਂ ਰੱਖਦਾ, ਪਰ ਕੋਈ ਵੀ ਚੀਜ਼ ਵਿਅਰਥ ਨਹੀਂ ਹੈ। ਤੁਸੀਂ ਸਰੀਰ ਦੇ ਰੋਮਾਂ ਦਾ ਖੰਡਨ ਕਰਦੇ ਹੋ, ਵਿਚਾਰ ਕਰਕੇ ਦੇਖ ਲਓ, ਕਿਆ ਇਸ ਧਰਤੀ ਦੇ ਉੱਪਰ ਰੋਮ ਜਿਹੜੀ ਬਨਸਪਤੀ ਹੈ ਉਸ ਦਾ ਖੰਡਨ ਕਰਕੇ ਤੁਹਾਨੂੰ ਕਿਆ ਮਿਲਿਆ? ਕਿਸ ਜਗ੍ਹਾ ਬੈਠੇ ਹੋ, ਇਸ ਜਗ੍ਹਾ ਤੇ ਸਿਰਫ 2.5 ਫੁੱਟ 3 ਫੁੱਟ ਤੇ ਪਾਣੀ ਨਿਕਲ ਆਉਂਦਾ ਹੁੰਦਾ ਸੀ, ਅੱਜ 100 ਫੁੱਟ ਤੇ ਪਾਣੀ ਨਹੀਂ ਮਿਲਦਾ, ਸ਼ਰਮਿੰਦਾ ਹੋਣਾ ਪੈਂਦਾ। ਵਿਚਾਰ ਕਰਕੇ ਉਹਦਾ ਕਾਰਨ ਕੀ ਹੈ, ਇਹਦੇ ਰੋਮ ਜਾਣੀ ਕਿ ਬਨਸਪਤੀ ਦਾ ਨਿਰਾਦਰ ਕਰ ਦਿੱਤਾ। ਅਗਰ ਇਸ ਬਨਸਪਤੀ ਦੇ ਨਿਰਾਦਰ ਦਾ ਨਤੀਜਾ ਕੀ ਨਿਕਲ ਰਿਹਾ ਤੁਹਾਡੇ ਸਾਹਮਣੇ ਹੀ ਹੈ। ਅਗਰ ਟੂਟੀ ਅੱਜ ਨਾ ਆਵੇ, ਪਾਣੀ ਨਾ ਸਪਲਾਈ, ਗੌਰਮੈਂਟ ਸਪਲਾਈ ਕਰੇ, ਤਾਂ ਤੁਸੀਂ ਕੀ ਕਰੋਗੇ, ਤੁਹਾਡੇ ਹੱਥ ਧੋਣ ਵਾਸਤੇ ਪੀਣ ਜੋਗਾ ਪਾਣੀ ਵੀ ਨਹੀਂ ਮਿਲੇਗਾ। ਇਹ ਨਤੀਜਾ। ਉਸੇ ਤਰੀਕੇ ਦੇ ਨਾਲ ਰੋਮ ਦੀ ਸਮਰੱਥਾ ਹੈ, ਪਰ ਰੋਮ ਕੋਈ ਸਰਟੀਫਿਕੇਟ ਨਹੀਂ ਹੈ। ਇਸ ਸਰੀਰ ਦੇ ਵਿੱਚ ਪਰਮਾਤਮਾ ਨੇ ਜੋ ਰੋਮ ਸਮਰੱਥਾ ਦਿੱਤੀ ਹੈ, ਉਹ ਇਸ ਸਰੀਰ ਦੇ ਕਲਿਆਣ ਵਾਸਤੇ, ਆਤਮਾ ਦੇ ਕਲਿਆਣ ਵਾਸਤੇ ਦਿੱਤੀ ਹੈ। ਕਿਸੇ ਵੀ ਰਿਸ਼ੀ ਮੁਨੀ ਨੇ ਇਹਦਾ ਨਾ ਖੰਡਨ ਕੀਤਾ ਹੈ, ਨਾ ਉਸਦੇ ਖੰਡਨ ਕਰਨ ਵਾਸਤੇ ਪ੍ਰਚਾਰਿਤ ਕੀਤਾ। ਆਪਣੇ ਇਸ਼ਟਾਂ ਨੂੰ ਜਿਨ੍ਹਾਂ ਦਾ ਧਿਆਨ ਕਰਦੇ ਹੋ, ਵਿਚਾਰ ਕਰਕੇ ਦੇਖ ਲਓ, ਉਹ ਵੀ ਕਦੀ ਖੰਡਨ ਕਰਦੇ ਸਨ, ਪਰ ਜਦੋਂ ਇਸ ਰਹਿਤ ਮਰਿਆਦਾ ਦੇ ਵਿੱਚ ਆਏ, ਉਹਨਾਂ ਨੂੰ ਵੀ ਉਸਦਾ ਆਦਰ ਕਰਨਾ ਹੀ ਪਿਆ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਰੋਮ ਰੱਖੇ ਨੇ, ਦਾੜੀ ਸਜਾਈਏ ਤੇ ਸਾਨੂੰ ਆਪਣੇ ਘਰ ਜਾਣ ਦਾ ਸਰਟੀਫਿਕੇਟ ਮਿਲ ਗਿਆ। ਐਸਾ ਨਹੀਂ ਹੈ। ਤੁਹਾਨੂੰ ਸਰਟੀਫਿਕੇਟ ਮਿਲੇਗਾ ਰਹਿਤ ਮਰਿਆਦਾ ਤੋਂ। ਰਹਿਤ ਮਰਿਆਦਾ ਦੇ ਵਿੱਚ ਆਪਣੀ ਜੀਵਨੀ ਨੂੰ ਜੀਓਗੇ ਤੇ ਪਰਮਾਤਮਾ ਦੇ ਦਿੱਤੀ ਉਸ ਦਇਆ ਦੇ ਨਾਲ ਤੁਸੀਂ ਇਸ ਸ਼ਬਦ ਨੂੰ, ਸੱਚੀ ਬਾਣੀ ਨੂੰ ਸੁਣ ਸਕੋਗੇ। ਔਰ ਇਹ ਸੱਚੀ ਬਾਣੀ ਇਸ ਸਰੀਰ ਦੇ ਵਿੱਚ ਕਿਸ ਜਗ੍ਹਾ ਤੇ ਮਿਲਦੀ ਹੈ, ਤੁਹਾਨੂੰ ਬਿਲਕੁਲ ਸਪਸ਼ਟ ਬਿਆਨ ਕਰ ਦਿੱਤਾ ਗਿਆ। ਔਰ ਨਿਚਲੀਆਂ ਤਾਕਤਾਂ ਜਿਤਰੀਆਂ ਨੇ, ਇਹ ਸਾਰੇ ਬ੍ਰਹਮੰਡ ਦੇ 5 ਪਦਾਰਥ ਇਹਨਾਂ ਦੇ ਹਵਾਲੇ ਨੇ। ਔਰ ਸਾਰੇ ਸਰੀਰ ਦੇ ਵਿੱਚ, ਅੱਖਾਂ ਦੇ ਵਿੱਚ ਸੂਰਜ ਜੀ ਬੈਠੇ ਨੇ, ਕੰਨਾਂ ਦੇ ਵਿੱਚ ਵੀ ਤੁਹਾਡੇ ਅਸ਼ਵਨੀ ਕੁਮਾਰ ਜੀ ਬੈਠੇ ਨੇ, ਚੰਦ ਦੇ ਵਿੱਚ ਨੱਕ ਜੀ ਬੈਠੇ ਨੇ, ਜਵਾਨ ਤੇ ਦੇਵੀ ਜੀ ਬੈਠੇ ਨੇ। ਹੁਣ ਵਿਚਾਰ ਕਰਕੇ ਦੇਖ ਲਓ, ਸਾਰੇ ਦੇਵਤਾ, ਸਾਰੀਆਂ ਤਾਕਤਾਂ, ਪਰ ਅਸਲ ਪਰਮਾਤਮਾ ਵੀ ਇਸ ਸਰੀਰ ਦੇ ਅੰਦਰ ਮੌਜੂਦ ਹੈ। ਔਰ ਤੁਸੀਂ ਇਸ ਸਰੀਰ ਦੇ ਵਿੱਚ ਕਿਆ ਕਰ ਰਹੇ ਹੋ, ਇੱਟ ਪੱਥਰਾਂ ਦਾ ਮੰਦਰ, ਗੁਰਦੁਆਰਾ, ਡੇਰਾ ਬਣਾ ਕੇ ਉੱਥੇ ਤੁਸੀਂ ਬੜੀ ਪਵਿੱਤਰਤਾ ਰੱਖਦੇ ਹੋ। ਔਰ ਜਿਹੜਾ ਪਵਿੱਤਰ ਕਾਇਆ ਮਹਿਲ ਮੰਦਰ ਘਰ ਹਰ ਕਾ ਹੈ, ਉਸ ਦੇ ਵਿੱਚ ਮਾਸ ਦੇ ਟੁਕੜੇ ਕੱਟ ਕੱਟ ਕੇ ਪਾ ਰਹੇ ਹੋ, ਸ਼ਰਾਬ ਉਡੇਲ ਰਹੇ ਹੋ, ਕਾਮ ਦੇ ਵਿੱਚ ਡੁਬਕੀਆਂ ਲਗਾ ਰਹੇ ਹੋ, ਤੁਹਾਡੇ ਦੇਵਤਾ ਪ੍ਰਸੰਨ ਹੋਣਗੇ, ਪੱਥਰਾਂ ਨੂੰ ਦੁੱਧ ਨਾਲ ਲਵਾ ਰਹੇ ਹੋ। ਕਿਤਨੀ ਕਮੀਨੀ ਔਰ ਸ਼ਰਮ ਦੀ ਗੱਲ ਹੈ ਕਿ ਉਹ ਸਾਰੀਆਂ ਤਾਕਤਾਂ ਤੁਹਾਡੇ ਅੰਦਰ ਮੌਜੂਦ ਨੇ, ਤੁਸੀਂ ਇਹਨਾਂ ਨੂੰ ਲਈ ਫਿਰਦੇ ਹੋ। ਕੈਸੀਆਂ ਕੈਸੀਆਂ ਕਮੀਨੀਆਂ ਔਰ ਮੈਲੀਆਂ ਵਾਸਨਾ ਦੇ ਵਿੱਚ ਆਪਣੇ ਇਹਨਾਂ ਪਰਮਾਤਮਾ ਦੀਆਂ ਡੁਬਕੀਆਂ ਲਗਵਾ ਰਹੇ ਹੋ, ਭੋਗ ਲਗਵਾ ਰਹੇ ਹੋ, ਔਰ ਬਾਹਰ ਬੜੇ ਘੰਟੇ ਵਜਾਉਂਦੇ ਹੋ, ਸੰਖ ਵਜਾਉਂਦੇ ਹੋ, ਅਰਦਾਸਾਂ ਕਰਾਉਂਦੇ ਹੋ। ਵਿਚਾਰ ਕਰਕੇ ਦੇਖ ਲਿਓ, ਤੁਹਾਡਾ ਸਾਰਾ ਕੀਤਾ ਕਰਾਇਆ ਜਿਹੜਾ ਕਿਸੇ ਕੰਮ ਨਹੀਂ, ਕਿਸੇ ਲੇਖਿਆ ਨਹੀਂ, ਤੁਹਾਨੂੰ ਝੂਲੇ ਝੂਲਣੇ ਪੈਣਗੇ। ਤੋ ਸਾਧ ਸੰਗਤ ਜੀ, ਅੱਜ ਦੇ ਇਸ ਰੂਹਾਨੀ ਸਤਸੰਗ ਦੇ ਵਿੱਚ ਗੁਰੂ ਸਾਹਿਬਾਂ ਨੇ ਸਪਸ਼ਟ ਬਿਆਨ ਕਰ ਦਿੱਤਾ ਹੈ, ਇਸ ਜਗਤ ਦੇ ਵਿੱਚ ਆਏ ਹੋ, ਮਨੁੱਖੇ ਜਨਮ ਦਾ ਅਰਥ ਹੈ ਜਿੰਦੇ ਜੀ ਇਸ ਸੱਚੀ ਬਾਣੀ ਨੂੰ ਪ੍ਰਾਪਤ ਕਰਨਾ। ਔਰ ਇਹ ਬਾਣੀ ਇਸ ਸਰੀਰ ਦੇ ਵਿੱਚ ਕਿਸ ਜਗ੍ਹਾ ਤੇ ਮਿਲਦੀ ਹੈ, ਉਸ ਨੂੰ ਵੀ ਗੁਰੂ ਸਾਹਿਬਾਂ ਨੇ ਸਪਸ਼ਟ ਬਿਆਨ ਕਰ ਦਿੱਤਾ ਹੈ। ਜਦ ਤੱਕ ਤੁਸੀਂ ਨੌ ਦੁਆਰਾਂ ਚੋਂ ਨਿਕਲੋਗੇ ਨਹੀਂ, ਇਸ ਦਸਵੇਂ ਦੁਆਰ ਪਹੁੰਚ ਨਹੀਂ ਸਕਦੇ। ਸੱਤ ਦੁਆਰ ਤੁਹਾਡੇ ਅੱਖ, ਨੱਕ, ਕੰਨ ਔਰ ਮੂੰਹ ਨੇ, ਉਪਸਥ ਔਰ ਗੁਦਾ, ਇਹ ਨੌ ਦੁਆਰ ਨੇ ਜਿਹੜੇ ਪ੍ਰਤਿਅਕਸ਼ ਨੇ। ਦਸਵਾਂ ਦੋਨੋਂ ਅੱਖਾਂ ਦੇ ਪਿੱਛੇ ਗੁਪਤ ਹੈ, ਇੱਥੇ ਪਹੁੰਚ ਕੇ ਆਤਮਾ ਦਾ ਕਲਿਆਣ ਹੋ ਸਕਦਾ ਹੈ। ਪਹਿਲੇ ਸਤਸੰਗ ਦੇ ਵਿੱਚ ਕਾਹੇਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਲੇਪਾ ਤੋਹੇ ਸੰਗ ਸਮਾਈ, ਪੁਸ਼ਮਦ ਜੂ ਪਾਸ ਪਸੰਦ ਹੈ, ਮੁਕਰ ਮੈਂ ਜੈਸ ਛਾਈ, ਐਸੇ ਹੀ ਹਰ ਪਸੈ ਨਿਰੰਤਰ ਕੱਢ ਹੀ ਖੋਜਿਆ ਪਾਈ। ਕਾਹੇ ਰੇ ਰੇ ਆਤਮਾ ਕਾਹੇ ਕਿਉਂ, ਇਹ ਆਤਮਾ ਕਿਉਂ ਤੂੰ ਉਸ ਪਰਮਾਤਮਾ ਦੀ ਤਲਾਸ਼। ਗੁਰਦੁਆਰੇ, ਮੰਦਰ, ਡੇਰਿਆਂ ਦੇ ਵਿੱਚ ਇਹ ਬਨ ਲਫ਼ਜ਼ ਦੇ ਨਾਲ ਜਰੀਏ ਗੁਰੂ ਸਾਹਿਬਾਂ ਨੇ ਬਿਆਨ ਕੀਤਾ ਸੀ ਕਿਉਂ ਧੱਕੇ ਖਾਂਦੀ ਫਿਰ ਰਹੀ ਹੈ। ਉਹ ਪਰਮਾਤਮਾ ਨਿਰੰਤਰ ਤੇਰੇ ਨਾਲ ਸਮਾਇਆ ਹੋਇਆ, ਜਿਸ ਤਰ੍ਹਾਂ ਖੁਸ਼ਬੂ ਔਰ ਫੁੱਲ ਅਲੱਗ ਨਹੀਂ ਹੋ ਸਕਦੇ, ਸ਼ੀਸ਼ਾ ਔਰ ਪਰਛਾਈ ਅਲੱਗ ਨਹੀਂ ਹੋ ਸਕਦੇ, ਐਸੇ ਹੀ ਹਰ ਪਸੈ ਨਿਰੰਤਰ ਕੱਟ